ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾ ਹੈ ਜੋ ਮਰ ਵੰਨ ਸੀ ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਾਲਾਹੀ ਹੈ ਸੱਚਾ ਵੇ ਪਰਵਾਹੋ ਦੁਨੀਆ ਨਾ ਸਾਲਾ ਹੈ ਜੋ ਮਰ ਵੰਨ ਸੀ ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀ ਸੱਚਾ ਵੇ ਪਰਵਾਹੋ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ ਗੁਰ ਨਯਣ ਬਹਿਣ ਗੁਰ ਗੁਰ ਕਰੋ ਗੁਰ ਸਤ ਕਵ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮੈਂ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੁਸਚੈ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਧਮੈ ਧਰੇ ਸੇ ਜਨਮ ਮਰਨ ਦੋਥੇ ਰਹੇ बेशुमार अथा अगंत अतुल्य ज्यों बुलावो त्यों नानक दास बोले। जागदी जोत जहरा जहूर हाजरा हजूर सर्व कला भरपूर चवर छतर तखते मालक जुगो जुग अटल सतगुरु धन धन श्री गुरु ग्रंथ साहिब जी की पावन हजूरी अंदर गुरुद्वारा मंजी साहिब दीवान स्थान तथा समुचे देश ते विदेशों के अंदर गुरु के हुक्म दी विचार सुनने वास्ते एकागर चित हो बैठी गुरु सवारी साध संगत सब तो पहला गुरु पातशाह दी बख्शी हुई फतेह गजाओ। वाहिगुरु जी का खालसा वाहिगुरु जी की फतेह। बाणी गुरु गुरु है बाणी विच बाणी अमृत सारे गुर बाणी कह सेवक जन माने प्रतख गुरु निस्ता। बाणी गुरु है पर बाणी गुरु जी तो ज्ञान प्राप्त करने लई तीन गल्लां दा ध्यान बड़ा जरूरी। एक ते साडा उचारण शुद्ध होवे, एक सानू विश्राम लाउण दी समझ आ जाए। जदों ये दो गल्लां उचारण ते विश्राम ठीक हो जाण फिर बहुत सारे अर्थ पाठ करदियां ते सुणदियां समझ आ जाऊ, क्योंकि शब्द दा आकार बहुत विशाल है। 34 पदियां दा शब्द है जिसकी विचार आपने गुरु की कृपा नाल करनी है। और ये शब्द गुरु अमरदास तीजे पातशाह दे मुखारविंद तो उच्चारण किया हुआ। अज श्री गुरु अंगद देव जी महाराज का प्रकाश पुरब भी है, भावें कैलेंडरां दी उलझण करके किधरे 18 नूं मनाया जा रहा किधरे 19 लिखिया होया, ये दुविधा है। भावें सानू इस दुविधा विच्चों निकलना चाहिए और इस दुविधा तो बच के सानू गुरु की मत ते सिख्या नाल जोड़ना चाहिए। हाँ, जिहड़ी सिखण दी भावना है वह जरूर चाहिए। मैनू याद है कुछ समा पहले दास ने इस स्टेज तो शायद इहो ही मेरे अजीज पाठ कर रहे सन, मैं नन्हे अखर के उच्चारण बारे दस्या सी। बहुत सारिया संगतां ने उहदे तो प्रेरणा लई और मैनू खुशी है कि इस अजीज ने प्रेरणा भी लई तो उहदे ते अमल भी किया। इन्हों ने नन्हा अखर बिल्कुल सही टका के उच्चारण किया, क्योंकि नन्हा नंगा राणा ये 35 अखरों में 3 अखर ऐसे हैं जिहड़े आम विद्यार्थियों नूं उच्चारण करने नहीं आते, क्योंकि सिखाउंदा कोई नहीं, ना स्कूलों में कोई सिखावे, ना साडे गुरुद्वारियां दे ग्रंथी साहिबान सिखाउण। मैं किसे ते कोई किंतु परंतु नहीं कर रहा, पर मैनू ये दुख है क्योंकि मैं 60-70 साल के बजुर्गों जिन्हों भी मिलिया, चाहे वह माई ने चाहे भाई ने, वो आंदे ने असी जो पाठ सीखे है असी जो गुरमुखी अखर सीखे ने वो गुरुद्वारा साहिब दे ग्रंथी सिंह जी को सीखे ने। इहदा मतलब गुरु घर दे ग्रंथी सिंह निरे प्रीचर नहीं सन, वो टीचर भी सन। पर अज जे ग्रंथी सिंह मेरी बेनती सुनते हो जरूर ध्यान देन, उन्हां नूं निरी पूजा पाठ तक सीमित नहीं रहना चाहिए। उन्हां नूं यतन करना चाहिए कि छोटे छोटे बच्चों नूं वड्डियां नूं माइयां नूं बीबियां नूं प्रेरणा करके 35 अखर सिखाओ, गुरबाणी का पाठ करना सिखाओ। तुहाडे दोवां हत्थां विच लड्डू ने, गुरु भी खुश हो जाएगा, संगत भी खुश हो जाएगी ते गुरु नाल जुड़ जाणगे। तो हुण जिहड़ा शब्द है, जे तो मैं एक एक पंक्ति की पूर्ण जिमें कल व्याख्या हुई सी उवें करा तो देख लो कितना समा चाहिए, पर मैं उदा तत् सार तुहानू दसना चाहना। गुरु की संगत कितनी जरूरी है, गुरु की सिख्या कितनी जरूरी है, ਮੈਂ ਹਮੇਸ਼ਾ ਕਿਹਾ ਕਰਦਾ ਕਿ ਜਿਵੇਂ ਕਿਸੇ ਸਵਾਲ ਨੂੰ ਹੱਲ ਕਰਨਾ ਹੋਵੇ, ਜੇ ਸਾਨੂੰ ਤਰੀਕਾ ਨਹੀਂ ਆਉਂਦਾ ਅਸੀਂ ਆਨੇ ਸਵਾਲ ਬੜਾ ਔਖਾ ਹੈ। ਜਿਵੇਂ ਗਣਿਤ ਹੈ, ਮੈਥੇਮੈਟਿਕਸ ਹੈ, ਹਿਸਾਬ ਕਿਤਾਬ ਹੈ, ਜਿਹਨੂੰ ਨਹੀਂ ਆਉਂਦਾ ਉਹ ਕਹਿੰਦਾ ਬੜਾ ਔਖਾ ਹੈ, ਪਰ ਜਦੋਂ ਉਸਤਾਦ ਤਰੀਕਾ ਦੱਸ ਦੇਵੇ ਫਿਰ ਉਹ ਔਖਾ ਵੀ ਸੌਖਾ ਹੋ ਜਾਂਦਾ। ਬਸ ਇੰਨੀ ਗੱਲ ਹੈ। ਇਹ ਸੰਸਾਰ ਨੂੰ ਤਰਨਾ ਬੜਾ ਔਖਾ ਹੈ, ਇਹਦੇ ਵਿੱਚੋਂ ਸਫਲਤਾ ਨਾਲ ਨਿਕਲ ਜਾਣਾ ਬੜਾ ਔਖਾ ਹੈ, ਪਰ ਜਿਹੜੇ ਗੁਰੂ ਦੀ ਦੱਸੀ ਹੋਈ ਜਾਂਚ ਨੂੰ ਅਪਣਾ ਲੈਣਗੇ ਉਹਨਾਂ ਨੂੰ ਸੌਖਾ ਹੋ ਜਾਏ। ਕਬੀਰ ਜੀ ਕਹਿੰਦੇ ਹਨ, ਕਬੀਰ ਜਗ ਕਾਜਰ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕਹੋ, ਪੈਸ ਜੋ ਨੀਕਸ ਜਾਹੇ। ਧਿਆਨ ਦੇਣਾ, ਭਗਤ ਜੀ ਦੇ ਕਥਨ ਮੁਤਾਬਕ ਇਹ ਸੰਸਾਰ ਕਜਲੇ ਦੀ ਕੋਠੀ ਹੈ। ਕਜਲਾ ਜਾਣਦੇ ਹੋ? ਸੁਰਮੇ ਨੂੰ ਕਜਲਾ ਕਹਿੰਦੀਆਂ ਨੇ ਬੀਬੀਆਂ, ਉਹ ਕਾਲਾ ਹੁੰਦਾ। ਇਹ ਜਗਤ ਵੀ ਸੁਰਮੇ ਦੀ ਕਾਲਖ ਦੀ ਕੋਠੀ ਹੈ। ਔਰ ਅੰਧ ਪਰੇ ਤਸਮਾਹੇ, ਇਹ ਅਗਿਆਨੀ ਜੀਵ ਮੇਰੇ ਤੁਹਾਡੇ ਵਰਗੇ ਇਸ ਕੋਠੜੀ ਵਿੱਚ ਪੈ ਗਏ, ਪਰ ਹਉ ਬਲਿਹਾਰੀ ਤਿੰਨ ਕਹੋ, ਪੈਸ ਜੋ ਨੀਕਸ ਜਾਏ। ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਿਹੜੇ ਇਸ ਸੰਸਾਰ ਰੂਪੀ ਕਜਲੇ ਦੀ ਕੋਠੜੀ ਵਿੱਚ ਪੈ ਕੇ ਵੀ ਸਾਫ ਨਿਕਲ ਜਾਂਦੇ, ਉਹ ਕਿਵੇਂ ਨਿਕਲ ਜਾਂਦੇ? ਬਸ ਆਹ ਗੱਲ ਮੈਂ ਤੁਹਾਨੂੰ ਸੁਣਾਉਣੀ ਹੈ, ਫਿਰ ਮੈਂ ਸ਼ਬਦ ਦੇ ਅਜ਼ੀਜ਼ ਜੀ ਪਾਠ ਕਰੀ ਜਾਣਗੇ, ਮੈਂ ਅਰਥ ਕਰੀ ਜਾਵਾਂਗਾ। ਇਉਂ ਹੀ ਅਸੀਂ ਇਸ ਸ਼ਬਦ ਦੀ ਲੰਬੇਰੀ ਵਿਚਾਰ ਨੂੰ ਪਾ ਸਕਾਂਗੇ। ਨਾ ਧਿਆਨ ਦੇਣਾ, ਪੁਰਾਤਨ ਸਮੇਂ ਤੋਂ ਸਾਡੇ ਜਿਹੜੇ ਸੰਪਰਦਾਇ ਗਿਆਨੀ ਸਨ, ਉਹ ਹਰ ਔਖੀ ਗੱਲ ਨੂੰ ਸੌਖਾ ਕਰਕੇ ਸਮਝਾਉਣ ਲਈ ਕੋਈ ਸਾਖੀ ਸੁਣਾਇਆ ਕਰਦੇ ਸਨ। ਸਾਖੀ ਦਾ ਮਤਲਬ ਹੀ ਉਹ ਹੁੰਦਾ ਜਿਹਦੇ ਨਾਲ ਸਿੱਖਿਆ ਮਿਲੇ, ਕਿਉਂਕਿ ਜਿਤਨੀ ਸੰਗਤ ਗੁਰੂ ਦਰਬਾਰ ਵਿੱਚ ਬੈਠੀ ਹੈ ਅਤੇ ਜਿੰਨੀ ਸੰਗਤ ਦੂਰ ਦੁਰਾਡੇ ਬੈਠੀ ਹੈ, ਸਾਰਿਆਂ ਦੀ ਅਵਸਥਾ ਇੱਕ ਜੀ ਨਹੀਂ ਹੁੰਦੀ, ਸਾਰਿਆਂ ਦੀ ਸਮਝ ਵੀ ਇੱਕ ਜੀ ਨਹੀਂ ਹੁੰਦੀ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ਦਰਬਾਰ ਲਾਇਆ ਸੀ ਅਤੇ ਇੱਕ ਦੋ ਸਿੱਖ ਖੜ੍ਹੇ ਹੋ ਗਏ, ਆਖਣ ਲੱਗੇ ਸੱਚੇ ਪਾਤਸ਼ਾਹ ਇੱਕ ਬੇਨਤੀ ਕਰਨੀ ਹੈ। ਕਹਿੰਦੇ ਦੱਸੋ ਬਾਈ ਸਿੱਖੋ। ਕਹਿੰਦੇ ਕੁਝ ਸਿੱਖ ਨੇ ਜਿਹੜੇ ਤੁਹਾਡੇ ਦਰ 'ਤੇ ਆਉਂਦੇ ਨੇ, ਕਈ ਕਈ ਸਾਲ ਉਹ ਸੇਵਾ ਕਰਦੇ ਨੇ, ਸੰਗਤ ਕਰਦੇ ਨੇ, ਪਰ ਉੱਥੇ ਦੇ ਉੱਥੇ ਖੜ੍ਹੇ ਰਹਿੰਦੇ ਨੇ। ਕੁਝ ਐਸੇ ਵੀ ਨੇ ਜਿਹੜੇ ਤੁਹਾਡੀ ਸੰਗਤ ਵਿੱਚ ਆਉਂਦੇ ਨੇ, ਉਪਦੇਸ਼ ਸੁਣਦੇ ਨੇ, ਉਹਨਾਂ ਦੇ ਜੀਵਨ ਬਦਲ ਜਾਂਦੇ ਨੇ, ਉਹ ਜਗਮਗਾ ਜਾਂਦੇ ਨੇ। ਇਹ ਫਰਕ ਕਿਉਂ ਹੈ ਮਹਾਰਾਜ? ਉਹ ਵੀ ਤੁਹਾਡੇ ਸਿੱਖ ਨੇ, ਉਹਨਾਂ ਦੇ ਵੀ ਤੁਸੀਂ ਗੁਰੂ ਹੋ, ਉਹਨਾਂ ਦੇ ਵੀ ਤੁਸੀਂ ਗੁਰੂ ਹੋ ਅਤੇ ਉਹਨਾਂ ਦੇ ਵੀ ਉਹ ਵੀ ਤੁਹਾਡੇ ਸਿੱਖ ਨੇ, ਇਹ ਫਰਕ ਕਿਉਂ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਸਿੱਖੋ ਦੀਵਾ ਤਾਂ ਸਾਰਿਆਂ ਕੋਲ ਹੈ। ਦੀਵਾ ਸਮਝਦੇ ਹੋ ਨਾ? ਪਹਿਲਾਂ ਮਿੱਟੀ ਦੇ ਦੀਵੇ ਹੁੰਦੇ ਸਨ, ਇਹ ਜਿਹੜਾ ਹਿਰਦਾ ਰੂਪੀ ਦੀਵਾ ਹੈ ਸਾਰਿਆਂ ਕੋਲ ਹੈ, ਪਰਮਾਤਮਾ ਨੇ ਦਿੱਤਾ। ਪਰ ਦੀਵੇ ਵਿੱਚ ਤੇਲ ਵੀ ਚਾਹੀਦਾ, ਸ਼ਰਧਾ ਰੂਪੀ ਤੇਲ ਵੀ ਚਾਹੀਦਾ। ਜਿਨ੍ਹਾਂ ਦਾ ਹਿਰਦਾ ਰੂਪੀ ਦੀਵਾ ਸ਼ਰਧਾ ਰੂਪੀ ਤੇਲ ਤੋਂ ਖਾਲੀ ਹੈ, ਉੱਥੇ ਜੋਤ ਜਗਣੀ ਥੋੜ੍ਹੀ ਮਿਹਨਤ ਹੈ, ਮੁਸ਼ਕਲ ਹੈ। ਪਹਿਲਾਂ ਸ਼ਰਧਾ ਪੈਦਾ ਕਰਨੀ ਪਵੇ, ਫਿਰ ਹੈ ਸਮਝ। ਸਮਝ ਰੂਪੀ ਬੱਤੀ ਚਾਹੀਦੀ ਹੈ। ਅਤੇ ਜਿਨ੍ਹਾਂ ਭਾਗਸ਼ਾਲੀ ਮਨੁੱਖਾਂ ਦੇ ਕੋਲ ਦੀਵਾ ਵੀ ਹੈ, ਸ਼ਰਧਾ ਰੂਪੀ ਤੇਲ ਵੀ ਹੈ, ਸਮਝ ਰੂਪੀ ਬੱਤੀ ਵੀ ਹੈ, ਉਹ ਗੁਰੂ ਦੇ ਸਨਮੁਖ ਆਉਂਦੇ ਨੇ ਅਤੇ ਬਸ ਮਾੜੀ ਜੀ ਗੁਰੂ ਇਉਂ ਕਰਦਾ ਅਤੇ ਜਗਮਗਾ ਜਾਂਦੇ ਨੇ। ਸਮਝ ਆ ਗਈ? ਇਸੇ ਤਰ੍ਹਾਂ ਮੈਂ ਦੇਖਦਾ ਹਾਂ ਸੰਗਤ ਵਿੱਚ ਵਿਚਰਦਿਆਂ, ਕਈ ਐਸੇ ਐਸੇ ਗੁਰਮੁਖ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਕੋਈ ਪ੍ਰਮਾਣ ਸੁਣਾਓ ਉਹਨਾਂ ਨੂੰ ਫਟ ਸਮਝ ਆ ਜਾਂਦਾ, ਅਤੇ ਕਈ ਐਸੇ ਨੇ ਜਿਹੜੇ ਸੌਖੇ ਤੋਂ ਸੌਖੇ ਬਚਨਾਂ ਨੂੰ ਵੀ ਸਮਝਣ ਤੋਂ ਅਸਮਰਥ ਨੇ। ਆਪਾਂ ਨੇ ਬਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਕਿਉਂਕਿ ਸੰਗਤ ਜਹਾਜ਼ ਰੂਪ ਹੈ। ਜਿਵੇਂ ਜਹਾਜ਼ ਉੱਤੇ ਬੇੜੀ ਉੱਤੇ ਜਿਤਨੇ ਵੀ ਸਵਾਰ ਚੜ੍ਹ ਜਾਣ, ਬੇੜੀ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਉਹ ਇਹ ਨਹੀਂ ਆਉਂਦੀ ਵੀ ਤੂੰ ਪੜਿਆ ਨਹੀਂ ਉਤਰ ਜਾ, ਤੈਨੂੰ ਸਮਝ ਬੜੀ ਖੋੜੀ ਹੈ ਤੂੰ ਉਤਰ ਜਾ। ਨਹੀਂ ਨਹੀਂ, ਗੁਰੂ ਦੀ ਸੰਗਤ ਜਹਾਜ਼ ਰੂਪੀ ਹੈ। ਤਾਂ ਹੀ ਭੱਟ ਕੀਰਤ ਜੀ ਨੇ ਕਿਹਾ ਹੈ, ਉਹ ਦੁਨੀਆਂ ਦੇ ਲੋਕੋ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇੱਕ ਉੱਤਮ ਪੰਥ ਕਹਿੰਦੇ ਨੇ ਰਸਤੇ ਨੂੰ, ਸਭ ਤੋਂ ਵਧੀਆ ਉੱਤਮ ਸ੍ਰੇਸ਼ਟ ਰਸਤਾ ਹੈ ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਵਿੱਚ ਆਉਣ ਨਾਲ ਕੀ ਹੁੰਦਾ, ਤੇਹ ਮਿਲੰਤ ਜਮ ਤ੍ਰਾਸ ਮਿਟਾਈ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਜਿਹੜੇ ਜਿਹੜੇ ਗੁਰੂ ਦੀ ਸੰਗਤ ਵਿੱਚ ਮਿਲ ਜਾਣਗੇ ਉਹਨਾਂ ਨੂੰ ਜੀਵਨ ਜਾਚ ਆ ਜਾਏਗੀ, ਜਿਹਨਾਂ ਨੂੰ ਜੀਵਨ ਜਾਚ ਆ ਜਾਏਗੀ ਉਹਨਾਂ ਨੂੰ ਜਮਾਂ ਦਾ ਡਰ ਦੂਰ ਹੋ ਜਾਏਗਾ। ਅਸੀਂ ਨਿਰਾ ਇਹ ਨਾ ਕਹਿੰਦੇ ਰਹੀਏ ਜੀ ਹਾਲੀ ਗੁਰੂ ਦੀ ਸਾਡੇ 'ਤੇ ਕਿਰਪਾ ਨਹੀਂ ਹੋਈ, ਅਸੀਂ ਗੁਰੂ ਦਾ ਦੋਸ਼ ਕੱਢਦੇ ਹਾਂ ਆਪਣਾ ਨਹੀਂ ਕੱਢਦੇ। ਭੱਟ ਕੀਰਤ ਜੀ ਕਹਿੰਦੇ ਨਹੀਂ, ਅਰਦਾਸ ਕਰਿਆ ਕਰੋ ਜਿਵੇਂ ਮੈਂ ਬੇਨਤੀ ਕਰਦਾ। ਭੱਟ ਕੀਰਤ ਜੀ ਨੇ ਪਤਾ ਕੀ ਕਿਹਾ, ਇੱਕ ਅਰਦਾਸ ਭੱਟ ਕੀਰਤ ਕੀ, ਇੱਕ ਅਰਦਾਸ ਭੱਟ ਕੀਰਤ ਕੀ। ਗੁਰ ਰਾਮਦਾਸ ਰੱਖੋ ਸ਼ਰਣਾਈ, ਗੁਰ ਰਾਮਦਾਸ ਰੱਖੋ ਸ਼ਰਣਾਈ, ਗੁਰ ਗੁਰ ਰਾਮਦਾਸ। ਸਾਡੀ ਇੱਕ ਬੜੀ ਮਜਬੂਰੀ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਪੜ੍ਹਦੇ। ਜੇ ਕਦੇ ਪੜ੍ਹ ਲਈਏ ਤਾਂ ਸਾਨੂੰ ਕਦੇ ਵੀ ਭਟਕਣਾ ਨਾ ਪਵੇ। ਦੇਖੋ ਭਾਈ ਲਹਿਣਾ ਜੀ, ਜਿਨ੍ਹਾਂ ਨੂੰ ਅੱਜ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ, ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਕੀ ਸਨ? ਮਾਰੋ ਝਾਤ, ਤੁਸੀਂ ਤਾਂ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ, ਇੱਥੇ ਖਡੂਰ ਸਾਹਿਬ ਹੈ, ਤੁਸੀਂ ਜਾਣਦੇ ਹੋ ਉਹ ਪਹਿਲਾਂ ਦੇ, ਉਹਨਾਂ ਦਾ ਨਾਮ ਸੀ ਭਾਈ ਲਹਿਣਾ। ਉਹ ਦੇਵੀ ਦੇ ਪੁਜਾਰੀ ਸਨ। ਇੱਕ ਗੁਰੂ ਦੇ ਸਿੱਖ ਦੇ ਕੋਲੋਂ ਬਾਣੀ ਸੁਣੀ, ਉਸ ਸਿੱਖ ਦਾ ਨਾਮ ਸੀ ਭਾਈ ਜੋਧ। ਬਸ ਬਾਣੀ ਸੁਣ ਕੇ ਉਹਨਾਂ ਨੂੰ ਐਸੀ ਪ੍ਰੇਰਨਾ ਮਿਲੀ, ਉਹ ਫਿਰ ਗੁਰੂ ਦੇ ਹੋ ਗਏ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਦੇ ਨਾਲ ਉਹਨਾਂ ਦੀ ਸੇਵਾ ਕਰਕੇ, ਉਹਨਾਂ ਦਾ ਹੁਕਮ ਮੰਨ ਕੇ, ਬਸ ਉਹਨਾਂ ਨੇ ਫਿਰ ਜੋ ਪਦਵੀ ਪ੍ਰਾਪਤ ਕੀਤੀ ਉਹ ਦੱਸਣ ਦੀ ਲੋੜ ਨਹੀਂ। ਅਤੇ ਸਾਨੂੰ ਕਿਉਂ ਨਹੀਂ ਪ੍ਰਾਪਤ ਹੋ ਸਕਦੀ, ਅਸੀਂ ਕਿਉਂ ਭਟਕਦੇ ਫਿਰਦੇ ਹਾਂ? ਫਿਰ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਦੇਖੋ। ਤਾਂ ਮੇਰਾ ਕਹਿਣ ਤੋਂ ਮਤਲਬ, ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਪੜ੍ਹਨ ਨਾਲ ਸਾਡੇ ਭੁਲੇਖੇ ਦੂਰ ਹੁੰਦੇ ਨੇ। ਹੁਣ ਮੈਂ ਜੋ ਗੱਲ ਕਹਿਣੀ ਚਾਹੁੰਦਾ ਹਾਂ, ਬਈ ਗੁਰੂ ਦੀ ਸੰਗਤ ਵਿੱਚ ਆਇਆ ਕੀ ਹੁੰਦਾ? ਮੈਨੂੰ ਕਈ ਅੱਜ ਕੱਲ੍ਹ ਅੰਮ੍ਰਿਤ ਛਕਣ ਦੀ ਗੱਲ ਕਹੋ, ਕਸੌਲੀ ਵਿੱਚ ਇੱਕ ਸਿੰਘ ਮਿਲਿਆ, ਹੈ ਫੌਜੀ ਸੀ, ਆਖਣ ਲੱਗਾ ਗਿਆਨੀ ਜੀ ਮੈਨੂੰ ਇਹ ਦੱਸੋ ਵੀ ਅੰਮ੍ਰਿਤ ਛਕਣ ਨਾਲ ਕਿਹੜਾ ਕਿਹੜਾ ਸਵਿੱਚ ਆਨ ਹੋ ਜਾਂਦਾ। ਮੈਂ ਉਹਨੂੰ ਬਹੁਤ ਕੁਝ ਸਮਝਾਇਆ ਪਰ ਉਹ ਫਿਰ ਇਹੀ ਸਵਾਲ ਕਰੇ। ਉਹ ਮੈਂ ਕਿਹਾ ਕਾਕਾ ਤੇਰੀ ਹਾਲਤ ਤਾਂ ਉਹ ਹੈ ਭਾਈ ਗੁਰੂ ਨਾਲ ਸੰਬੰਧ ਜੋੜਨਾ ਨਹੀਂ ਅਤੇ ਸਵਾਲ ਕਰੀ ਜਾਣਾ। ਉਹ ਜਿਵੇਂ ਕੋਈ ਵਿਆਹੰਦੜ ਮੁੰਡਾ ਕੁੜੀ ਪੁੱਛੇ ਜੀ ਵਿਆਹ ਤੋਂ ਬਾਅਦ ਕੀ ਹੋ ਜਾਂਦਾ, ਉਹਨੂੰ ਕੀ ਦੱਸਿਆ ਜਾਏ? ਉਹ ਗੱਲ ਉਹਦੇ ਹਿਰਦੇ 'ਤੇ ਅਸਰ ਕਰ ਗਈ। ਕਹਿੰਦਾ ਅੱਛਾ ਗੁਰੂ ਨਾਲ ਵਿਆਹ ਕਰਾਉਣਾ ਹੀ ਪੈਣਾ? ਮੈਂ ਕਿਹਾ ਕਿਰਾਏ ਤੋਂ ਬਿਨਾਂ ਤਾਂ ਫਿਰ ਆਨੰਦ ਆਉਣਾ ਨਹੀਂ। ਸੱਚਮੁੱਚ ਉਹ ਤੁਰ ਗਿਆ, ਕੇਸਗੜ੍ਹ ਸਾਹਿਬ ਗਿਆ, ਅੰਮ੍ਰਿਤ ਛੱਕ ਕੇ ਆ ਗਿਆ। ਮੈਨੂੰ ਆ ਕੇ ਕਹਿੰਦਾ ਲਓ ਜੀ ਮੈਂ ਗੁਰੂ ਨਾਲ ਵਿਆਹ ਕਰਾ ਲਿਆ ਜੀ। ਮੈਂ ਕਿਹਾ ਵਧਾਈ ਹੋਵੇ, ਹੁਣ ਮੈਂ ਕਿਹਾ ਕਮਾਈ ਸ਼ੁਰੂ ਕਰ ਦੇ, ਕਮਾਈ ਸ਼ੁਰੂ ਕਰ ਦੇ। ਜੋ ਕੁਝ ਪੰਜ ਪਿਆਰੇ ਸਾਹਿਬਾਨ ਨੇ ਕਿਹਾ ਉਹਨੂੰ ਹੁਣ ਕਮਾ। 15 ਸਾਲਾਂ ਬਾਅਦ ਉਹ ਬੰਦਾ ਮਿਲਿਆ, 15 ਸਾਲਾਂ ਬਾਅਦ ਜਦੋਂ ਉਹਨੇ ਮੈਨੂੰ ਸਾਹਮਣੇ ਆਇਆ, ਕਹਿੰਦਾ ਜੀ ਮੈਨੂੰ ਪਛਾਣਿਆ ਜੇ? ਆ ਉਹਦਾ ਦਾੜਾ, ਆ ਉਹਦਾ ਚਿਹਰਾ, ਚਿਹਰੇ 'ਤੇ ਜਲਾਲ, ਮੈਂ ਨਹੀਂ ਪਛਾਣ ਸਕਿਆ। ਕਹਿੰਦਾ ਜਰਾ ਦਿਮਾਗ 'ਤੇ ਬੋਝ ਪਾਓ, ਮੈਨੂੰ ਪਛਾਣਿਆ ਜੇ? ਮੈਂ ਕਹਿੰਦਾ ਨਾ। ਕਹਿੰਦਾ ਮੈਂ ਉਹ ਹਾਂ ਜਿਹਨੂੰ ਤੁਸੀਂ ਪ੍ਰੇਰਿਆ ਸੀ ਵੀ ਗੁਰੂ ਨਾਲ ਵਿਆਹ ਕਰਾ ਲੈ, ਮੈਂ ਉਹ ਹਾਂ। ਇੰਨੀ ਗੱਲ ਕਹਿ ਕੇ ਉਹਨੇ ਗਲਵਕੜੀ ਵਿੱਚ ਲੈ ਲਿਆ ਅਤੇ ਮੇਰਾ ਸਿਮਰਨ ਤਾਂ ਚੱਲ ਨਹੀਂ ਸੀ ਰਿਹਾ, ਉਹਦਾ ਚੱਲ ਰਿਹਾ ਸੀਗਾ। ਉਹਨੇ ਜਦੋਂ ਗਲਵਕੜੀ ਵਿੱਚ ਲਿਆ ਤਾਂ ਮੇਰਾ ਵੀ ਸਿਮਰਨ ਜਾਰੀ ਹੋ ਗਿਆ। ਉੱਥੇ ਸੀ ਵਿਆਹ, ਲੋਕ ਵੇਖਣ ਵੀ ਇਹਨਾਂ ਨੂੰ ਹੋ ਕੀ ਗਿਆ, ਇਹ ਤਾਂ ਇੱਕ ਦੂਜੇ ਦੀ ਗਲਵਕੜੀ ਨਹੀਂ ਛੱਡਦੇ। ਅਸਲ ਵਿੱਚ ਉਹ ਸਿਮਰਨ ਦੀ ਕਰਾਮਾਤ ਸੀਗੀ, ਇਹ ਜੇ ਗੁਰੂ ਦੀ ਸੰਗਤ ਦਾ ਲਾਭ। ਜੇ ਕਦੇ ਗੁਰੂ ਦੇ ਰਾਹ 'ਤੇ ਤੁਰ ਪਈ, ਫਿਰ ਇੱਕ ਗੱਲ ਹੋਰ ਕਹਿਣੀ ਚਾਹਾਂਗਾ। ਕਹਿੰਦੇ ਨੇ ਕਿਸੇ ਦੇਸ਼ ਦੇ ਅੰਦਰ ਕਾਨੂੰਨ ਸੀ ਕਿ 5 ਸਾਲਾਂ ਤੋਂ ਬਾਅਦ ਉਸ ਦੇਸ਼ ਦਾ ਰਾਜਾ ਬਦਲ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਵੀ ਵੋਟਾਂ ਪਾ ਕੇ ਬਦਲ ਦਿੰਦੇ। ਪਰ ਜਿਹੜਾ ਰਾਜਾ ਰਾਜ ਗੱਦੀ ਤੋਂ ਉਤਰਦਾ ਸੀ ਨਾ, ਉਹਨੂੰ ਫਿਰ ਬੇੜੀ 'ਤੇ ਬਿਠਾ ਕੇ ਦਰਿਆ ਦੇ ਪਰਲੇ ਪਾਰ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਸੀ। ਉਹ ਵਿਚਾਰਾ ਜੰਗਲ ਵਿੱਚ ਭੁੱਖਣ ਭਾਣਾ, ਜਾਂ ਤਾਂ ਕੋਈ ਜਾਨਵਰ ਖਾ ਜਾਂਦਾ ਜਾਂ ਉਹੀ ਭੁੱਖ ਨਾਲ ਮਰ ਜਾਂਦਾ। ਪਤਾ ਨਹੀਂ ਕਿੰਨੇ ਰਾਜੇ ਆਏ ਅਤੇ ਕਿੰਨੇ ਮਰ ਗਏ। ਇੱਕ ਵਾਰੀ ਦੇਸ਼ ਦੇ ਲੋਕਾਂ ਨੇ ਇੱਕ ਚੰਗੇ ਬੰਦੇ ਨੂੰ ਕਿਹਾ ਵੀ ਤੁਹਾਨੂੰ ਐਤਕੀ ਰਾਜਾ ਚੁਣਨਾ। ਆਉਂਦਾ ਦਵਾਈ ਰੱਬ ਦੀ, ਮੈਂ ਨਹੀਂ ਰਾਜਾ ਬਣਦਾ। ਕਹਿੰਦੇ ਕੀ ਗੱਲ? ਕਹਿੰਦਾ ਮੈਨੂੰ ਪਤਾ ਤੁਸੀਂ 5 ਸਾਲਾਂ ਬਾਅਦ ਕੀ ਕਰਨਾ, ਮੈਂ ਨਹੀਂ ਰਾਜਾ ਬਣਦਾ। ਉਹਨਾਂ ਨੇ ਮਜਬੂਰ ਕੀਤਾ, ਆਖਣਗੇ ਜੇ ਚੰਗੇ ਬੰਦੇ ਨਹੀਂ ਰਾਜੇ ਬਣਨਗੇ ਅਤੇ ਮਾੜੇ ਤਾਂ ਫਿਰ ਆਪੇ ਗੱਜਣਗੇ। ਅੱਜ ਸਾਡੇ ਗੁਰਦੁਆਰਿਆਂ ਦੀ ਹਾਲਤ ਵੀ ਇਹੋ ਹੀ ਹੈ, ਜਿਹੜੇ ਚੰਗੇ ਗੁਰਸਿੱਖ ਨੇ ਨਾ ਉਹ ਘਰ ਚਲੇ ਜਾਂਦੇ ਨੇ, ਛੱਡੋ ਪਰਾਂ ਅਸੀਂ ਕੀ ਲੈਣਾ, ਅਤੇ ਜਿਹੜੇ ਲੁਚੇਰੇ ਨੇ ਲੁਟੇਰੇ ਉਹ ਆਉਂਦੇ ਅਸੀਂ ਗੱਜਾਂਗੇ ਅਤੇ ਤੁਸੀਂ ਚਲੋ ਚਲਦੇ ਬਣੋ, ਸਾਡੇ ਗੁਰਦੁਆਰੇ ਸੁਣੋਗੇ, ਤਕੜੇ ਹੋਇਆ ਕਰੋ, ਆਪਣੇ ਫਰਜ਼ ਦੀ ਪਛਾਣ ਕਰੋ। ਖੈਰ ਲੋਕਾਂ ਨੇ ਮਜਬੂਰ ਕੀਤਾ, ਕਹਿਣ ਲੱਗਾ ਵੀ ਮੈਂ ਇੱਕ ਮਹਾਤਮਾ ਦੀ ਸੰਗਤ ਕਰਦਾ, ਮੈਨੂੰ ਸਲਾਹ ਲੈ ਲੈਣ ਦਿਓ। ਕਹਿੰਦੇ ਹਾਂ ਠੀਕ ਹੈ, ਲੈ ਲਓ। ਉਹ ਸਲਾਹ ਲੈਣ ਚਲਾ ਗਿਆ, ਆਉਂਦਾ ਮਹਾਤਮਾ ਜੀ ਦੇਸ਼ ਦੇ ਲੋਕ ਕਹਿੰਦੇ ਨੇ ਅਤੀ ਰਾਜਾ ਬਣ ਜਾ। ਕਹਿੰਦੇ ਵੀ ਤੇਰੀ ਕੀ ਸਲਾਹ ਹੈ? ਆਉਂਦਾ ਜੀ ਮੈਂ ਤਾਂ ਜਵਾਬ ਦੇ ਦਿੱਤਾ ਮੈਂ ਨਹੀਂ ਬਣਦਾ, ਮੈਨੂੰ ਪਤਾ 5 ਸਾਲਾਂ ਬਾਅਦ ਕੀ ਹੋਣਾ। ਕਹਿੰਦੇ ਜੇ ਤੇਰਾ ਦਰਦ ਦੂਰ ਕਰ ਦਈਏ। ਕਹਿੰਦਾ ਫਿਰ ਮੈਂ ਸੇਵਾ ਕਰਨ ਲਈ ਤਿਆਰ ਹਾਂ। ਲਓ ਹੁਣ ਉਹ ਰਾਜਾ ਬਣ ਗਿਆ। ਧਿਆਨ ਦੇਣਾ, ਗੁਰੂ ਦੀ ਸੰਗਤ ਅਤੇ ਗੁਰੂ ਦੀ ਸਿੱਖਿਆ ਕੀ ਅਸਰ ਕਰਦੀ ਹੈ। ਜਦੋਂ ਰਾਜਾ ਬਣ ਗਿਆ, ਫਿਰ ਗਿਆ, ਆਉਂਦਾ ਜੀ ਮੈਨੂੰ ਡਰ ਬੜਾ ਲੱਗਦਾ। ਆਉਂਦੇ ਹੁਣ ਤੂੰ ਰਾਜਾ ਹੈ, ਹੁਕਮ ਕਰ ਦੇ ਕਿ ਇਤਨੇ ਸਮੇਂ ਦੇ ਅੰਦਰ ਜੰਗਲ ਜਿਤਨਾ ਭਿਆਨਕ ਜੰਗਲ ਹੈ ਕੱਟ ਦਿਓ। ਉਹ ਕੱਟ ਦਿੱਤਾ, ਜੰਗਲੀ ਜਾਨਵਰ ਭੱਜ ਗਏ ਜਾਂ ਮਾਰੇ ਗਏ। ਫਿਰ ਗਿਆ, ਸੁਣਾ ਬਾਈ। ਕਹਿੰਦਾ ਜੀ ਅੱਧਾ ਡਰ ਦੂਰ ਹੋ ਗਿਆ, ਨਾ ਜੰਗਲ ਰਿਹਾ ਅਤੇ ਨਾ ਜੰਗਲੀ ਜਾਨਵਰ ਰਹੇ। ਕਹਿੰਦੇ ਅੱਛਾ, ਹੁਣ ਫਿਰ ਇਉਂ ਕਰ, ਜਿਤਨੇ ਦੇਸ਼ ਦੇ ਰਾਜ ਮਿਸਤਰੀ ਮਜ਼ਦੂਰ ਨੇ ਸਾਰਿਆਂ ਨੂੰ ਬੇੜੀ 'ਤੇ ਬਿਠਾ ਕੇ ਪਰਲੇ ਪਾਸੇ ਭੇਜ, ਉਹਨਾਂ ਨੂੰ ਕਹੋ ਜਿਹੋ ਜਿਹਾ ਸ਼ਹਿਰ ਇੱਧਰ ਹੈ ਉਹੋ ਜਿਹਾ ਉੱਧਰ ਵਸਾ ਦਿਓ। ਉੱਧਰ ਵੀ ਰੌਣਕਾਂ ਲੱਗ ਗਈਆਂ, 5 ਸਾਲ ਵੀ ਪੂਰੇ ਹੋ ਗਏ। ਸਾਰੇ ਲੋਕਾਂ ਨੂੰ ਇਕੱਠੇ ਕਰਕੇ ਕਹਿੰਦਾ ਲਓ ਬਾਈ ਮੈਨੂੰ ਹੁਣ ਦਿਓ ਛੁੱਟੀ। ਲੋਕ ਕਹਿਣਗੇ ਬੰਦਾ ਬੜਾ ਵਧੀਆ ਬਈ, 5 ਸਾਲਾਂ ਵਿੱਚ ਸਾਨੂੰ ਵੀ ਸੁੱਖ ਦਿੱਤਾ ਅਤੇ ਆਪਣਾ ਵੀ ਅੱਗਾ ਸਵਾਰ ਲਿਆ। ਲੋਕ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਰਾਜੇ ਰਹੋਗੇ, ਚਾਹੇ ਰਵੋ ਇੱਧਰ ਅਤੇ ਚਾਹੇ ਰਵੋ ਉੱਧਰ। ਆ ਜੇ ਗੁਰੂ ਦੀ ਕਰਾਮਾਤ, ਜਿਹੜੇ ਗੁਰੂ ਦੇ ਕਹੇ ਮੁਤਾਬਕ ਚੱਲਣਗੇ ਉਹਨਾਂ ਦਾ ਇਹ ਲੋਕ ਵੀ ਸਵਰ ਜਾਏਗਾ, ਪਰ ਲੋਕ ਵੀ ਸਵਰ ਜਾਏਗਾ। ਅਤੇ ਉਹਨਾਂ ਨੂੰ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਓਏ, ਦੁਨੀਆਂ ਦੀਆਂ ਸਿਫਤਾਂ ਨਾ ਕਰੋ, ਦੁਨੀਆਂ ਦੀਆਂ ਖੁਸ਼ਾਮਦਾਂ ਨਾ ਕਰੋ, ਜੇ ਸਿਫਤ ਕਰਨੀ ਹੈ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਕਰੋ। ਅਤੇ ਆਖੋ ਵਾਹ ਮੇਰੇ ਸਾਹਿਬਾ ਵਾਹ, ਵਾਹ ਮੇਰੇ ਸਾਹਿਬਾ ਵਾਹ। ਹੇ ਮੇਰੇ ਸਾਹਿਬ ਤੂੰ ਵਾਹ, ਤੇਰਾ ਨਾਮ ਜਪਣ ਦੇ ਨਾਲ ਤੇਰੇ ਨਾਲ ਜੁੜਨ ਕਰਕੇ ਕੀ ਹੁੰਦਾ? ਗੁਰਮੁਖ ਸਦਾ ਸਲਾਹੀਐ, ਗੁਰਮੁਖ ਸਦਾ ਸਲਾਹੀਐ, ਗੁਰਮੁਖ ਅੱਖਰ ਬਾਣੀ 'ਚ ਦੋ ਰੂਪਾਂ ਵਿੱਚ ਆਉਂਦਾ। ਇੱਕ ਹੈ ਗੁਰਮੁਖ ਜਿਹਦਾ ਮੂੰਹ ਗੁਰੂ ਵੱਲ ਹੈ, ਇੱਕ ਜਗ੍ਹਾ ਹੁੰਦਾ ਗੁਰੂ ਦੇ ਦੱਸੇ ਅਨੁਸਾਰ ਗੁਰਮੁਖ ਗੁਰੂ ਦੇ ਦੱਸੇ ਅਨੁਸਾਰ ਸਦਾ ਸਲਾਹੀ ਹੈ, ਸਦਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰੀਏ। ਸਿਮਰਨ ਕਰਨਾ, ਨਿਤਨੇਮ ਕਰਨਾ, ਸੇਵਾ ਕਰਨੀ, ਸੰਗਤ ਕਰਨੀ, ਇਹ ਸਭ ਕੁਝ ਉਸ ਸੱਚੇ ਦੀ ਸਿਫਤ ਸਲਾਹ ਕਰਨੀ ਹੈ। ਤੇ ਗੁਰਮੁਖ ਸਦਾ ਸਲਾਹੀ ਹੈ, ਗੁਰਮੁਖ ਸਦਾ ਸਲਾਹੀ ਹੈ, ਬੋਲੋ ਸੱਚਾ ਵੇ ਪਰਵਾਹ, ਸੱਚਾ ਵੇ ਪਰਵਾਹ, ਇਹ ਹੈ ਸ਼ਬਦ ਦਾ ਕੇਂਦਰੀ ਭਾਵ। ਬਸ ਇਹਦੇ ਨਾਲ ਜੁੜੇ ਰਹਿਣਾ ਜੇ, ਤੇ ਗੁਰੂ ਪਾਤਸ਼ਾਹ ਇਹੀ ਗੱਲ ਸਮਝਾਉਂਦੇ ਨੇ, ਜੇ ਉਹ ਸੱਚੇ ਨਾਲ ਜੁੜੇ ਰਹੋਗੇ, ਉਸ ਬੇਪਰਵਾਹ ਨਾਲ ਜੁੜੇ ਰਹੋਗੇ, ਉਹਦੀ ਵਾਹ ਵਾਹ ਕਰਦੇ ਰਹੋਗੇ, ਤੁਹਾਨੂੰ ਕਦੇ ਜਮ ਨੇੜੇ ਨਹੀਂ ਆ ਸਕਦੇ। ਲਓ ਹੁਣ ਸ਼ਬਦ ਦੀ ਆਰੰਭਤਾ ਹੋ ਰਹੀ ਹੈ, ਅਜ਼ੀਜ਼ ਜੀ ਪੜ੍ਹਨਗੇ, ਮੈਂ ਉਹਦੇ ਅੱਖਰੀ ਅਰਥ ਕਰਾਂਗਾ। ਇਹ ਨਾਰਾਜ਼ ਨਾ ਹੋਇਓ, ਕਿਉਂਕਿ ਸਮਾਂ ਇੰਨਾ ਹੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹਲਾ ਤੀਜਾ ਘਰ ਦਸਵਾਂ।
ਇਹ ਕਿਉਂਕਿ ਰੋਜ਼ ਤੁਸੀਂ ਕਥਾ ਸੁਣਦੇ ਹੋ ਬਈ, ਰਾਗ ਦਾ ਨਾਮ ਸੂਹੀ ਹੈ, ਅਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਘਰ ਦਸਵਾਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ, ਉਹ ਵਿਚਾਰੇ ਇਉਂ ਕਹਿੰਦੇ ਸੁਣੇ ਜਾਂਦੇ ਨੇ ਜੀ, ਗੁਰੂ ਗ੍ਰੰਥ ਸਾਹਿਬ ਇੱਕ ਨਗਰ ਹੈ, ਇਹਦੇ ਵਿੱਚ ਫਿਰ ਮਹੱਲੇ ਨੇ, ਇਹਦੇ 'ਚ ਫਿਰ ਘਰ ਹੈ। ਨਹੀਂ ਭਾਈ, ਐਸਾ ਨਹੀਂ ਹੈ। ਇਹ ਘਰ ਰਾਗੀ ਸਿੰਘਾਂ ਦੇ, ਕੀਰਤਨੀਆਂ ਦੇ ਉਚਾਰਨ ਕਰਨ ਦੀ ਸੇਧ ਹੈ। ਸਾਰੀ ਗੁਰਬਾਣੀ 17 ਘਰਾਂ ਵਿੱਚ ਹੈ। ਇਸ ਸ਼ਬਦ ਨੂੰ ਗਾਇਨਚਾਰੀਆਂ ਵਾਸਤੇ ਸੇਧ ਹੈ ਕਿ 10ਵੇਂ ਘਰ ਵਿੱਚ ਗਾਇਨ ਕਰੋ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਮੰਗਲਾ ਚਰਨ ਹੈ। ਮੰਗਲਾ ਚਰਨ ਕਿਸ ਨੂੰ ਕਹਿੰਦੇ ਨੇ? ਆਪਣੇ ਇਸ਼ਟ ਦੀ ਉਸਤਤੀ ਕਰਨੀ। ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਉਹੀ ਪੈਦਾ ਕਰਦਾ, ਉਹੀ ਪਾਲਦਾ, ਉਹੀ ਮਾਰਦਾ, ਉਹ ਸਰਵ ਵਿਆਪਕ ਹੈ, ਪਰ ਸਤਿਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ।
ਦੁਨੀਆ ਨਾ ਸਾਲਾ ਹੈ ਜੋ ਮਰਵੰਜ ਸੀ।
ਇਹ ਜਿਹੜਾ ਸਲਾਹ ਸ਼ਬਦ ਹੈ, ਇਹਦੇ ਹਾਏ ਨੂੰ ਸਿਹਾਰੀ ਕਿਰਿਆ ਵਰਬ ਹੈ, ਜਿਹਦਾ ਮਤਲਬ ਹੈ ਭਾਈ ਦੁਨੀਆ ਦੀਆਂ ਸਿਫਤਾਂ ਨਾ ਕਰ, ਦੁਨੀਆ ਦੀਆਂ ਮੁਤਾਜੀਆਂ ਨਾ ਕਰ, ਦੁਨੀਆ ਦੇ ਅੱਗੇ ਲਿਲਕਣੀਆਂ ਨਾ ਲੈ। ਜੋ ਮਰਵੰਜ ਸੀ, ਇਹ ਦੁਨੀਆ 'ਤੇ ਇੱਕ ਦਿਨ ਮਰ ਜਾਣੀ, ਖਤਮ ਹੋ ਜਾਣੀ ਹੈ, ਇਹਦੇ ਅੱਗੇ ਬਹੁਤੀਆਂ ਲਿਲਕੜੀਆਂ ਨਾ ਲੈਣੀਆਂ ਕਰ। ਪੜ੍ਹਦੇ ਰੋਜ਼ ਹੋ ਤੁਸੀਂ, ਮਾਨੁਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਹੁ ਨ ਦਸਣਾ ਲਾਗੇ ਆਏ, ਮਾਰੇ ਰੱਖ ਹੈ ਇੱਕੋ ਆਪ, ਮਾਨੁਕ ਹੈ ਕਿਛ ਨਾਹੀ। ਹਾਂ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੇ ਕੋਏ। ਇਹ ਗੁਰੂ ਦੀ ਮੱਤ ਹੁਣ ਪੱਲੇ ਬੰਨ ਲਓ। ਜੇ ਤੁਸੀਂ ਲੋਕ ਵੀ ਸਵਾਰਨਾ, ਪਰਲੋਕ ਵੀ ਸਵਾਰਨਾ, ਤੇ ਆਹ ਗੱਲ ਪੱਲੇ ਬੰਨੀਏ। ਦੁਨੀਆ ਨਾ ਸਲਾ ਜੋ ਮਰਵੰਜ ਸੀ। ਹਾਂਜੀ,
ਲੋਕਾ ਨਾ ਸਲਾ ਹੈ ਜੋ ਮਰ ਖਾਕ ਥੀ।
ਆਹ ਲੋਕਾਂ ਦੀਆਂ ਸਿਫਤਾਂ ਦੇ ਪੁੱਲ ਨਾ ਬੰਨਿਆ ਕਰ। ਅਸੀਂ ਲੋਕਾਂ ਦੀ ਜਿੰਨੀ ਮੁਤਾਜੀ ਕਰਦੇ ਹਾਂ ਨਾ, ਇੰਨੀ ਵਾਹਿਗੁਰੂ ਦੀ ਕਰੀਏ ਤੇ ਗੱਲ ਬਣ ਜਾਏ। ਗੁਰਦੇਵ ਤੇ ਕਹਿੰਦੇ ਨੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜੇ ਮੱਥਾ ਟੇਕਣਾ ਤੇ ਵਾਹਿਗੁਰੂ ਨੂੰ ਟੇਕੋ, ਜੇ ਵਾਹ ਵਾਹ ਕਰਨਾ ਤੇ ਵਾਹਿਗੁਰੂ ਨੂੰ ਕਰੋ। ਪਰ ਅਸੀਂ ਬੰਦਿਆਂ ਦੀ ਖੁਸ਼ਾਮਦ ਕਰਨੋਂ ਨਹੀਂ ਹਟਦੇ। ਪਰ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਭਿਨਵ। चलिए।
वाहो मेरे साहिबा वाहो, गुरमुख सदा सलाहिया सच्चा वे परवाहो।
इस पंक्ति दे अर्थ हो चुके हैं जी, हे साहिब तू वाह है, गुरु दी मत लेके सदा ओदी सलाह करो, जेड़ा सच्चा वे परवाह है।
रहाओ दुनिया केरी दोस्ती, मनमुख दज मराना।
हुण सतगुरु तस्वीर दे दो पासे दिखाउणगे, एक गुरमुख है एक मनमुख है। जिहड़ा मन दे पिछे तुरन वाला वो की करदा, वो तो दुनिया की दोस्ती विच खुश रहिंदा, वो तो दुनिया दियां खुशामदां करके राजी रहिंदा, पर पातशाह दे नतीजा की निकलदा? मनमुख दज मरन, दज का मतलब सड़ के मर जाते ने, भाव अपना जीवन बर्बाद कर लेते।
जमपुर बदे मारिया है, वेला ना लहन।
फिर जदों दुनिया केरी दोस्ती करके भैड़े काम करते ने, ठगियां मारते ने, होर कई तरह के वल छल करते ने, फिर जमा दी मार खाते ने, ते उतों फिर उन्होंने उस मार तो वेला वेल मिलती नहीं, फिर यह मौका मिलता नहीं, फिर कहन भी सानू हुण थोड़ा जा समा दे दो, कोई समा नहीं दिंदा। मेरा एक बारी चंडीगढ़ चलान हो गया, वो गड्डी पता नहीं कोई कागज घट सी के की चलान हो गया। मैं कहा जी तो पहली बारी आ, बस पहली बारी होया को होना ही नहीं गा, कहते तुह हूँ गलती की है तो हमने की सजा ले लो, अगों तुह करनी नहीं गलती, बस इन्नी गल है। जेड़े बंदे समझ जाएंगे गुरु की गल, ना गलती करे तो ना जम उन्होंने फड़नगे।
गुरमुख जन्म सकार था, सच्चा शब्द लगान।
हुण ध्यान तुसी रखना, एक पासे मनमुख की तस्वीर है, दूजे पासे गुरमुख। ये असी फैसला करना कि असी मनमुख बनना कि गुरमुख बनना। गुरमुखां दी ये हालत है, मनमुखां दी ये हालत है। गुरमुख तो दुनिया में अठे पैर लगे ने, किन्ना ही प्रेर लो, आया करो गुरुद्वारे, टाइम नहीं है जी साढ़े को, वेलिया का काम है यहो जी गल सुना, पर नतीजा भी समझ लो। तो फिर दूजे पास गुरमुख जन्म सकार था, सच्चे शब्द लगन। हुण शब्द के ददे नू सिहारी है, वह शब्द विच लग जाते ने, वह शब्द की सिक्ख्या मन लेंदे ने, उन्हां दा जन्म सकारत सफल हो जाता है।
आत्म राम परगासिया, सहजे सुख रहान।
आत्म राम की है, उन्होंने अपने अंदर अपने स्वरूप नू प्रकाशमान कर लिया, उन्होंने गुरु की प्रेरणा नाल समझ आ गई है मैं क्यों आया दुनिया विच। वो फिर गुरु की गल नू चेते रखते ने, असी नहीं चेते रखते। गुरु जी तो रोज कहते ने, मन तू जो स्वरूप है, मन तू जोत स्वरूप है, अपना मूल पछान, अपना मूल पछान। मन हर जी तेरे नाल है, मन हर जी तेरे नाल है, गुरमति रंग मान, गुरमति रंग मान। उन्होंने गुरु की मत नू लेके आत्म राम परगासिया, सहजे सुख रहन। सुख दे खखे नू सिहारी है, वह सहजे ही पर सुख विच टिके रहिंदे, उन्होंने कोई दुख कोई चिंता कोई डर नहीं। गुरु पातशाह तो रोज कहते हैं जे तुसी भी हालत लैनी तो आओ, मैं दस दिना तुहानू, निश्चा करो उठत सुखिया, ਬੈਠਤ ਸੁਖੀਆ ਪਾਉ ਨਹੀਂ ਲੱਗੇ ਜਾਂ ਐਸੇ ਬੁਝਿਆ ਕੈਸੇ ਬੁਝਿਆ ਰੱਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਏ ਉਹ ਸਹਿਜੇ ਫਿਰ ਸੁਖ ਵਿੱਚ ਰਹਿੰਦੇ ਹਨ
ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਨ
ਲਓ ਹੁਣ ਦੂਜਿਆਂ ਦੀ ਗੱਲ ਮਨਮੁੱਖਾਂ ਦੀ ਸੁਣ ਉਹਨਾਂ ਨੇ ਗੁਰੂ ਸ਼ਬਦ ਨੂੰ ਵਿਸਾਰ ਦਿੱਤਾ ਹੈ ਪਰਵਾਹ ਹੀ ਨਹੀਂ ਕਰਦੇ ਸੁਣੀ ਵੀ ਜਾਂਦੇ ਨੇ ਪੜ੍ਹੀ ਵੀ ਜਾਂਦੇ ਨੇ ਪਰ ਧਿਆਨ ਨਹੀਂ ਕਰਦੇ ਅਤੇ ਦੂਜੇ ਭਾਏ ਰਚਨ ਮਾਇਆ ਵਿੱਚ ਹੀ ਫਸੇ ਹੋਏ ਰਹਿੰਦੇ ਗੁਰੂ ਘਰ ਵਿੱਚ ਹੀ ਨੇ ਪਰ ਗੁਰੂ ਦੇ ਸ਼ਬਦ ਦਾ ਅਸਰ ਹੀ ਕੋਈ ਨਹੀਂ ਖਿਮਾ ਕਰਨਾ ਮੈਂ ਕਿਸੇ 'ਤੇ ਵਿਅਕਤੀਗਤ ਚੋਟ ਨਹੀਂ ਕਰਦਾ ਪਰ ਸਾਡੇ ਸਾਰਿਆਂ 'ਤੇ ਚੋਟ ਹੋ ਜਾਂਦੀ ਹੈ ਪਾਤਸ਼ਾਹ ਕਹਿੰਦੇ ਨੇ ਗੁਰੂ ਕੋਲ ਦੋ ਸਿੱਖ ਆਏ ਕਹਿੰਦੇ ਪਾਤਸ਼ਾਹ ਇੱਕ ਸਲੋਕ ਪੜ੍ਹਿਆ ਗੁਰੂ ਅੰਗਦ ਦੇਵ ਜੀ ਦਾ ਉਹਦੇ 'ਚ ਲਿਖਿਆ ਹੈ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾ ਗੰਦੇ ਨਾ ਰਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਸਾਨੂੰ ਤਾਂ ਇਹ ਸਿੱਖਿਆ ਮਿਲਦੀ ਵੀ ਸੁੱਤੇ ਹੀ ਰਹਿਣਾ ਚਾਹੀਦਾ ਆਪੇ ਜਦੋਂ ਦੇਣਾ ਹੋਵੇਗਾ ਦੇ ਦੇਗਾ ਸਤਿਗੁਰੂ ਕਹਿੰਦੇ ਨਹੀਂ ਇਹਦਾ ਇਹ ਮਤਲਬ ਨਹੀਂ ਜੇ ਇਹਦਾ ਮਤਲਬ ਇਹ ਹੈ ਕਿ ਇੱਕ ਜਾਗਦੇ ਹੋਏ ਸਭ ਕੁਝ ਪੜ੍ਹਦੇ ਸੁਣਦੇ ਸੁਣਾਉਂਦੇ ਮੇਰੇ ਵਰਗੇ ਨਹੀਂ ਜਾਗਦੇ ਉਹ ਕੱਖ ਨਹੀਂ ਲੈਂਦੇ ਅਤੇ ਇੱਕ ਉਹ ਹਨ ਜਿਹੜੇ ਥੋੜ੍ਹੀ ਦੇਰ ਲਈ ਆਉਂਦੇ ਨੇ ਸੁਣਦੇ ਨੇ ਸੁਣ ਕੇ ਪੱਲੇ ਬੰਨ ਲੈਂਦੇ ਨੇ ਲੋਕਾਂ ਦੀਆਂ ਨਜ਼ਰਾਂ ਵੀ ਸੁੱਤੇ ਨੇ ਪਰ ਉਹਦੀਆਂ ਝੋਲੀਆਂ ਭਰ ਜਾਂਦੀਆਂ ਜੇ ਆਹ ਜੇ ਗੱਲ ਸਮਝਣ ਵਾਲੀ ਇਸੇ ਤਰ੍ਹਾਂ ਜਿਹੜੇ ਮਨਮੁੱਖ ਨੇ ਉਹ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਨ ਦੂਜਾ ਭਾ ਕਿਹੜਾ ਪਰਮਾਤਮਾ ਨੂੰ ਛੱਡ ਕੇ ਮਾਇਆ ਵਿੱਚ ਲੱਗੇ ਰਹਿੰਦੇ
ਤਿਸ ਨਾ ਭੁੱਖ ਨਾ ਉਤਰੈ ਅੰਨ ਦਿਨ ਜਲਤ ਫਿਰ ਅੰਨ
ਉਹਨਾਂ ਦੀ ਤਿਸ਼ਨਾ ਕਦੇ ਮੁੱਕਦੀ ਨਹੀਂ ਪਹਿਲਾਂ ਤਾਂ ਆਉਂਦੇ ਨੇ ਜੀ ਦੋ ਰੋਟੀਆਂ ਚਾਹੀਦੀਆਂ ਨੇ ਵਾਹਿਗੁਰੂ ਆਉਂਦਾ ਚੱਲ ਦੋ ਪਰੌਂਠੇ ਲੈ ਲਓ ਫਿਰ ਪਰੌਂਠੇ ਲੈ ਕੇ ਵੀ ਨਹੀਂ ਰੱਜਦੇ ਫਿਰ ਅਗਾਂਹ ਤੋਂ ਅਗਾਂਹ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਕੋਟ ਜੋਰੇ ਲਾਖ ਕਰੋਰੇ ਮੰਨਾ ਹੋਰੇ ਪਰੇ ਪਰੇ ਹੀ ਕੋ ਲੁਝੀਏ ਉਹ ਫਿਰ ਸੜਦੇ ਹੀ ਰਹਿੰਦੇ ਨੇ ਕਿਉਂਕਿ ਤ੍ਰਿਸ਼ਨਾ ਬੁਝਦੀ ਨਹੀਂ
ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ
ਦੁਸ਼ਟਾਂ ਭੈੜੇ ਲੋਕਾਂ ਨਾਲ ਤਥਾ ਵਿਕਾਰਾਂ ਨਾਲ ਉਹਨਾਂ ਦੀ ਦੋਸਤੀ ਰਹਿੰਦੀ ਹੈ ਅਤੇ ਜਿਹੜਾ ਉਹਨਾਂ ਨੂੰ ਚੰਗੀ ਮੱਤ ਦੇਵੇ ਉਹਨੂੰ ਅੱਗੋਂ ਢੁੱਡ ਮਾਰਨ ਨੂੰ ਪੈਂਦੇ ਨੇ ਉਹ ਕਵੇ ਵੀ ਸ਼ਰਾਬ ਨਾ ਪੀਆ ਕਰ ਹਾਂਜੀ ਤੁਹਾਡੇ ਘਰੋਂ ਪੀਣਾ ਆਪਣੇ ਪੈਸਿਆਂ ਦੀ ਪੀਣਾ ਤੁਸੀਂ ਚਾਚੇ ਲੱਗਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ ਦਿਲ ਦਿਖਾਉਂਦੇ ਹਨ
ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੁਬਨ
ਜਿਹੜਾ ਸ਼ਰਾਬੀ ਬੰਦਾ ਹੈ ਨਾ ਉਹ ਕਈ ਕੁੱਲਾਂ ਦਾ ਨਾਸ਼ ਕਰ ਦਿੰਦਾ ਉਹਦੇ ਸਹੁਰੇ ਵੀ ਦੁਖੀ ਉਹਦੇ ਪੇਕੇ ਵੀ ਦੁਖੀ ਉਹਦੇ ਬੱਚੇ ਵੀ ਦੁਖੀ ਉਹਦੀ ਜਨਾਨੀ ਵੀ ਦੁਖੀ ਉਹ ਸਾਰੀ ਕੁੱਲ ਹੀ ਡੋਬ ਦਿੰਦੇ ਹੁਣ ਕੁੱਲਾਂ ਵਿੱਚ ਕਿੰਨੇ ਲੋਕਾਂ ਦੀ ਗਿਣਤੀ ਕਰੀਏ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਬੰਦੇ ਆਪ ਤਾਂ ਡੁੱਬਦੇ ਹੀ ਨੇ ਉਹਨਾਂ ਦਾ ਪਰਿਵਾਰ ਵੀ ਡੁੱਬਦਾ ਅਤੇ ਕਈ ਕੁੱਲਾਂ ਦਾ ਨਾਮ ਵੀ ਗਰਕ ਕਰ ਜਾਂਦੇ ਹਨ
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ
ਇਹ ਜਿਹੜਾ ਨੁਕਤਾ ਹੈ ਬੜਾ ਖੋਲ੍ਹਣ ਵਾਲਾ ਅਤੇ ਸਮਝਣ ਵਾਲਾ ਗੁਰਦੇਵ ਕਹਿੰਦੇ ਨੇ ਨਿੰਦਾ ਕਿਸੇ ਦੀ ਵੀ ਚੰਗੀ ਨਹੀਂ ਇੱਕ ਦਫ਼ਾ ਮੈਂ ਨਿਊਜ਼ੀਲੈਂਡ ਗਿਆ ਗੁਰਦੁਆਰਾ ਟਾਕਾ ਨੀਨੀ ਮੈਨੂੰ ਉਹਨਾਂ ਨੇ 15 ਦਿਨਾਂ ਲਈ 15 ਸਬਜੈਕਟ ਦੇ ਦਿੱਤੇ ਵੀ ਅੱਜ ਤੁਸੀਂ ਸੰਗਤ 'ਤੇ ਬੋਲਣਾ ਅੱਜ ਸੇਵਾ 'ਤੇ ਬੋਲਣਾ ਅੱਜ ਨਾਮ 'ਤੇ ਬੋਲਣਾ ਸਿਮਰ ਉਹਦੇ 'ਚ ਇੱਕ ਨਿੰਦਾ ਵੀ ਸੀਗਾ ਅਤੇ ਮੈਂ ਨਿੰਦਾ ਨੂੰ ਚੰਗੀ ਤਰ੍ਹਾਂ ਖੋਲ੍ਹ ਦਿੱਤਾ ਮੈਨੂੰ ਨਹੀਂ ਸੀ ਪਤਾ ਉੱਥੇ ਦੋ ਪਾਰਟੀਆਂ ਬਣੀਆਂ ਹੋਈਆਂ ਸਨ ਦੂਜੀ ਪਾਰਟੀ ਨੂੰ ਸ਼ੰਕਾ ਹੋ ਗਿਆ ਵੀ ਗਿਆਨੀ ਜੀ ਨੂੰ ਉਂਗਲ ਲਾਈ ਹੈ ਦੂਜੀ ਪਾਰਟੀ ਦੇ ਉਹ ਮੈਨੂੰ ਘਰ ਲੈ ਗਏ ਲੰਗਰ ਛਕਾਉਣ ਕਹਿੰਦੇ ਗਿਆਨੀ ਜੀ ਨਿੰਦਿਆ ਵਾਲੇ ਤੁਸੀਂ ਬਹੁਤ ਚੰਗਾ ਕਿਹਾ ਤੇਰਾ ਦਿਲ ਹੋਰ ਖੋਲ੍ਹ ਦਿਓ ਮੈਂ ਸਮਝ ਗਿਆ ਮੈਂ ਕਿਹਾ ਤੁਹਾਡੀ ਤਸੱਲੀ ਨਹੀਂ ਹੋਈ ਮੈਂ ਕਿਹਾ ਗੱਲ ਇਹ ਹੈ ਕਿ ਫੁੱਲ ਨੂੰ ਕੰਡਾ ਨਾ ਕਹੋ ਅਤੇ ਕੰਡੇ ਨੂੰ ਫੁੱਲ ਨਾ ਕਹੋ ਪਰ ਕੰਡੇ ਨੂੰ ਕੰਡਾ ਕਹਿ ਦਿਓ ਤਾਂ ਕੋਈ ਹਰਜ ਨਹੀਂ ਫੁੱਲ ਨੂੰ ਫੁੱਲ ਕਹਿ ਦਿਓ ਬਸ ਇੰਨੀ ਗੱਲ ਹੈ ਜਦੋਂ ਅਸੀਂ ਧੜਿਆਂ ਵਿੱਚ ਪੈ ਕੇ ਕਿਸੇ ਚੰਗੇ ਨੂੰ ਵੀ ਮਾੜਾ ਕਹਿੰਦੇ ਹਾਂ ਤੇ ਧੜਿਆਂ ਵਿੱਚ ਪੈ ਕੇ ਮਾੜੇ ਨੂੰ ਵੀ ਚੰਗਾ ਕਹਿੰਦੇ ਹਾਂ, ਉਦੋਂ ਉਹ ਨਿੰਦਿਆ ਬਣ ਜਾਂਦੀ ਹੈ।
ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ।
ਬਈ ਫਿਰ ਵੀ ਕੋਈ ਕਰਨਾ ਚਾਹੇ ਉਹਦੀ ਮਰਜ਼ੀ ਹੈ, ਕੁੱਤੇ ਦੀ ਹੱਡੀ ਵਾਲਾ ਸਵਾਦ, ਕੁੱਤੇ ਦੀ ਹੱਡੀ ਵਾਲੀ ਗੱਲ ਜਾਣਦੇ ਹੋ ਨਾ, ਜਿਹਨਾਂ ਨੂੰ ਇਹ ਨਿੰਦਾ ਦੀ ਵਾਦੀ ਪੈ ਜਾਏ ਉਹ ਹਟਦੀ ਨਹੀਂ। ਉਹ ਨਿੰਦਾ ਕਰੀ ਵੀ ਜਾਣਗੇ ਫਿਰ ਆਖਣ ਭਾਈ ਸਾਹਿਬ ਇਹਨੂੰ ਨਿੰਦਿਆ ਨਾ ਸਮਝਿਆ ਜੇ, ਹੋਰ ਕੀ ਸਮਝੀਏ, ਜਦੋਂ ਕੀਤੀ ਤੁਸੀਂ ਨਿੰਦਿਆ। ਤੋ ਮਹਾਰਾਜ ਕਹਿੰਦੇ ਨੇ ਭਾਈ ਇਹ ਬੜੀ ਭੈੜੀ ਚੀਜ਼ ਹੈ, ਇਹ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ, ਆਪਣੇ ਮੂੰਹ ਚੋਂ ਹੀ ਖੂਨ ਵਗਣ ਲੱਗ ਪੈਂਦਾ ਕੁੱਤੇ ਦੇ, ਪਰ ਉਹਨੂੰ ਸਵਾਦ ਬੜਾ ਆਉਂਦਾ, ਉਹ ਹਟਦੇ ਨਹੀਂ। ਪਰ ਜੇ ਗੁਰੂ ਕੀ ਗੱਲ ਯਾਦ ਕਰ ਲੈਣ ਤੇ ਤੋਬਾ ਕਰ ਲੈਣ, ਨਾ ਬਾਈ ਆਪਾਂ ਨਹੀਂ ਕਿਸੇ ਦੀ ਨਿੰਦਿਆ ਕਰਨੀ। ਹਾਂਜੀ,
ਇਹ ਮਨ ਜੈਸਾ ਸੇਵਹੇ ਤੈਸਾ ਹੋਵਹੇ ਤੇਹ ਕਰਮ ਕਮਾਏ।
ਲਓ ਹੁਣ ਪਾਤਸ਼ਾਹ ਇੱਕ ਹੋਰ ਨਵਾਂ ਮੋੜ ਦਿੰਦੇ ਨੇ, ਆਂਦੇ ਨੇ ਬਹੁਤੇ ਬੰਦੇ ਆਪ ਭੈੜੇ ਨਹੀਂ ਹੁੰਦੇ, ਉਹਨਾਂ ਨੂੰ ਭੈੜੀ ਸੰਗਤ ਭੈੜਾ ਕਰ ਦਿੰਦੀ। ਇਸੇ ਲਈ ਸਾਡੇ ਬਜ਼ੁਰਗ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ, ਭੈੜਿਆਂ ਦੀ ਸੰਗਤ ਨਾ ਕਰੋ। ਇਹ ਮਨ ਇੱਥੇ ਮਨ ਸੰਬੋਧਨ ਹੈ, ਇਹ ਮਨ ਜੈਸਾ ਸੇਵੈ ਤੈਸਾ ਹੋਵੇ, ਜੇ ਉਹ ਜਿਹਾਂ ਦੀ ਸੇਵਾ ਸੰਗਤ ਕਰੇਗਾ ਉਹੋ ਜਿਹਾ ਬਣ ਜਾਏਗਾ, ਤੇ ਕਰਮ ਕਮਾਏ ਉਹੋ ਜਿਹਾ ਫਿਰ ਤੂੰ ਕੰਮ ਕਰੇਗਾ। ਹਾਂਜੀ,
ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ।
ਹੁਣ ਦੇਖੋ ਬੀਜ ਸ਼ਬਦ ਜੇ ਜੱਜੇ ਨੂੰ ਔਂਕਣ ਨਾਲ ਹੋਵੇ ਤੇ ਬੀਜ ਨਾਉਣ ਹੈ, ਇੱਥੇ ਸਿਆਰੀ ਨਾਲ ਹੈ। ਇਹਦਾ ਮਤਲਬ ਬੀਜ ਕੇ ਆਪੇ ਹੀ ਬੀਜੇਗਾ ਤੇ ਆਪੇ ਹੀ ਖਾਣਾ ਪਵੇਗਾ ਜੀ, ਫਿਰ ਨਾ ਕਿਸੇ ਦੂਜਿਆਂ ਨੂੰ ਦੋਸ਼ ਦੇਈ। ਬਸ ਆਹ ਗੱਲ ਚੇਤੇ ਕਰ ਲਵੇ ਗੁਰੂ ਕਾ ਸਿੱਖ ਬਚ ਜਾਏਗਾ। ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ, ਫਿਰ ਰੋਣ ਪਿੱਟਣ ਕੁਰਲਾਨ ਨਾਲ ਕੱਖ ਨਹੀਂ ਬਣਨਾ ਭਾਈ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ।
ਆਖਿਆ ਜਿਹੜੇ ਮਹਾਂਪੁਰਖ ਹੁੰਦੇ ਨੇ, ਮਹਾਂਪੁਰਖ ਕੌਣ ਹੁੰਦੇ ਨੇ? ਅੱਜ ਕੱਲ੍ਹ ਤਾਂ ਜਣਾ ਖਣਾ ਮਹਾਂਪੁਰਖ ਵੀ ਹੈ, ਬ੍ਰਹਮ ਗਿਆਨੀ ਵੀ, 108 ਵੀ, 113 ਵੀ। ਕਈ ਮੈਨੂੰ ਪੁੱਛਦੇ ਨੇ ਜੀ ਇਹਦਾ ਕੀ ਮਤਲਬ, ਮੈਂ ਉਹਨਾਂ ਨੂੰ ਪੁੱਛੋ ਜਾ ਕੇ, ਮੈਨੂੰ ਨਹੀਂ ਪਤਾ ਹੈ। ਮੈਨੂੰ ਤਾਂ ਗੁਰੂ ਨੇ ਇੱਕੋ ਹੀ ਗੱਲ ਸਮਝਾਈ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਬਸ ਮੈਂ ਤਾਂ ਇਹ ਨੁਕਤਾ ਪੱਲੇ ਫੜ ਬਈ, ਕਿਉਂ ਕਿਸੇ ਦੀ ਮਿੱਟੀ ਬਾਲੋ, ਕਿਉਂ ਕਿਸੇ ਦੇ ਐਵੇਂ ਵਿਰੋਧ ਕਰੀ ਜਾਓ। ਮਹਾਂਪੁਰਖਾਂ ਦਾ ਬੋਲਣਾ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਵਚਨ, ਭਾਵੇਂ ਕਿਸੇ ਇੱਕ ਵਿਅਕਤੀ ਦੇ ਪਰਥਾਏ ਹੋਵੇ, ਹੁੰਦਾ ਸਾਰਿਆਂ ਲਈ ਸਾਂਝਾ ਹੈ ਭਾਈ।
ਓਏ ਅੰਮ੍ਰਿਤ ਭਰੇ ਭਰਪੂਰ ਹਹੇ ਉਹਨਾਂ ਤਿਲ ਨਾ ਕਮਾਏ।
ਆਖਿਆ ਜਿਹੜੇ ਰੱਬ ਦੇ ਸੱਚੇ ਸੇਵਕ ਗੁਰੂ ਘਰ ਤੋਂ ਵਰੋਸਾਏ ਗੁਰਸਿੱਖ ਹੁੰਦੇ ਨੇ, ਉਹਨਾਂ ਨੂੰ ਤਿਲ ਜਿੰਨਾ ਤਮਾ ਨਹੀਂ ਹੁੰਦਾ, ਉਹ ਕਿਸੇ ਸਵਾਰਥ ਕਰਕੇ ਗੱਲਾਂ ਨਹੀਂ ਕਰਦੇ, ਉਹਦੇ ਸੱਚੀਆਂ ਸੱਚੀਆਂ ਉਹ ਗੱਲਾਂ ਕਰਦੇ ਨੇ ਜੋ ਆਪ ਕਮਾਉਂਦੇ ਨੇ ਤੇ ਦੂਜਿਆਂ ਨੂੰ ਕਮਾਉਣ ਦੀ ਪ੍ਰੇਰਨਾ ਕਰਦੇ ਨੇ।
ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇ ਨਾ।
ਆਖਿਆ ਜਿਹੜੇ ਗੁਣਾਂ ਦੇ ਗਾਹਕ ਹੁੰਦੇ ਨੇ ਉਹ ਤੇ ਗੁਣ ਸੰਗ੍ਰਹਿ ਕਰਦੇ। ਮੈਂ ਵੇਖਿਆ ਕਈ ਵਾਰੀ ਕਈ ਬੰਦਿਆਂ ਦਾ ਫੋਨ ਆਉਂਦਾ, ਗਿਆਨੀ ਜੀ ਆਹ ਗੱਲ ਨਹੀਂ ਤੁਹਾਨੂੰ ਠੀਕ। ਮੈਂ ਕਿਹਾ ਹੋਰ ਚੰਗੀਆਂ ਜਿਹੜੀਆਂ ਕਈਆਂ ਨੂੰ ਯਾਦ ਜੇ, ਉਹ ਨਹੀਂ ਯਾਦ ਹੈਗੀਆਂ, ਉਹ ਲੱਭਦੇ ਰਹਿੰਦੇ ਨੇ ਵੀ ਆਹ ਗੱਲ ਅਸੀਂ ਕਰ ਲਈ। ਪਾਤਸ਼ਾਹ ਕਹਿੰਦੇ ਜਿਹੜੇ ਗੁਣਕਾਰੀ ਨੇ, ਗੁਣਾਂ ਦੇ ਲਾਭ ਗਾਹਕ ਨੇ, ਉਹ ਗੁਣ ਸੰਗ੍ਰਹਿ ਕਰਦੇ ਤੇ ਅਗਾਂਹ ਫਿਰ ਗੁਣਾਂ ਨੂੰ ਵੰਡਦੇ ਹਨ। ਅਵਰਾ ਉਪਦੇਸੇ, ਥੋੜ੍ਹਾ ਔਖਾ ਹੈ ਸ਼ਬਦ ਪਰ ਅਜੀਤ ਨੇ ਟਿਕਾ ਕੇ ਉਪਦੇਸੇ, ਉਹ ਦੂਜਿਆਂ ਨੂੰ ਫਿਰ ਪ੍ਰੇਰਦੇ ਨੇ ਭਾਈ। ਜਿਵੇਂ ਕਿਸੇ ਮਰੀਜ਼ ਨੂੰ ਕਿਸੇ ਦਵਾਈ ਤੋਂ ਆਰਾਮ ਆ ਜਾਏ ਨਾ, ਉਹ ਫਿਰ ਦੂਜਿਆਂ ਨੂੰ ਦੱਸਦਾ ਜੀ ਆਹ ਦਵਾਈ ਬੜੀ ਚੰਗੀ ਜੇ, ਉਹ ਫਿਰ ਦੂਜਿਆਂ ਨੂੰ ਵੀ ਚੰਗੇ ਪਾਸੇ ਲਾਉਂਦੇ ਹਨ।
ਸੇ ਵੱਡੇ ਭਾਗੀ ਜੇ ਉਹਨਾਂ ਮਿਲ ਰਹੇ ਅਣਦਿਨ ਨਾਮ ਲਾਏ ਨਾ।
ਆਖਿਆ ਫਿਰ ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਐਸੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਤੇ ਉਹਨਾਂ ਦੀ ਸੰਗਤ ਵਿੱਚੋਂ ਚੰਗੀਆਂ ਗੱਲਾਂ ਲੈ ਕੇ ਆਪਣਾ ਜੀਵਨ ਸਵਾਰਦੇ ਨੇ।
ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ।
ਲੋ ਇੱਕ ਹੋਰ ਨੁਕਤਾ ਮਹਾਰਾਜ ਖੋਲਦੇ ਨੇ, ਕਹਿਣ ਕਵੋ ਨਾ ਵੀ ਨੇਕ ਕਮਾਈ ਕਰੋ, ਮਿਲਾਵਟ ਨਾ ਕਰੋ। ਆਉਂਦੇ ਜੀ ਫਿਰ ਰੋਟੀ ਗੁਰਦੁਆਰੇ ਖਾਣ ਜਾਇਆ ਕਰੀਏ, ਅੱਗੋਂ ਇਹ ਦਲੀਲ ਦਿੰਦੇ ਨੇ। ਕਹਿੰਦੇ ਜੇ ਹੇਰਾਫੇਰੀ ਨਾ ਕਰੀਏ ਰੋਟੀ ਕਿੱਥੋਂ ਮਿਲੇਗੀ। ਗੁਰਦੇਵ ਕਹਿੰਦੇ ਨੇ ਕਿਉਂ ਐਵੇਂ ਤੁਸੀਂ ਚਖਾ ਮਾਰਦੇ ਹੋ, ਰੋਟੀ ਦੇ ਦੇਣ ਵਾਲਾ ਵਾਹਿਗੁਰੂ ਹੈ, ਦੇਸੀ ਦੇਸੀ ਰਿਜ਼ਕ ਸਮਾਜ, ਉਹ ਸਭ ਨੂੰ ਰੋਟੀ ਦੇ ਰਿਹਾ। ਜਿਨ ਉਪਾਈ ਮੇਦਨੀ, ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੁਹਾਡੇ ਕਮਾਇਆ ਇਹਨਾਂ ਪੁੱਤਰਾਂ ਦਾ ਕੱਖ ਨਹੀਂ ਬਣਨਾ। ਮੈਂ ਤਾਂ ਕਿਸੇ ਸਿਆਣੇ ਤੋਂ ਗੱਲ ਸੁਣੀ ਸੀ, ਨੋਟ ਕਰ ਲਓ। ਉਹ ਕਹਿੰਦਾ ਪੂਤ ਕਪੂਤ ਤੋਂ ਕਿਆ ਧਨ ਸੰਚੇ, ਪੂਤ ਸਪੂਤ ਤੋਂ ਕਿਆ ਧਨ ਸੰਚੇ। ਜੇ ਪੁੱਤਰ ਸ਼ਰਾਬੀ ਕਬਾਬੀ ਹੈ ਨਾ, ਭਾਵੇਂ 20-100 ਕਿੱਲੇ ਬਣਾ ਦਿਓ, ਉਹਨੇ ਫੂਕ ਹੀ ਦੇਣੀ ਹੈ। ਅਤੇ ਜੇ ਪੁੱਤਰ ਨੇਕ ਹੈ, ਉਹਦੇ ਲਈ ਵੀ ਤੁਹਾਨੂੰ ਠੱਗੀ ਮਾਰਨ ਦੀ ਕੋਈ ਲੋੜ ਨਹੀਂ, ਉਹਨੇ ਆਪ ਕਮਾ ਲੈਣੀ। ਆਹ ਨਿਸ਼ਚਾ ਰੱਖੋ, ਦੇਸੀ ਰਿਜ਼ਕ ਸੰਭਾਹ, ਜਿਨ ਉਪਾਈ ਮੇਦਨੀ।
ਹਾਂਜੀ, ਇੱਕੋ ਹੈ ਦਾਤਾਰ ਸੱਚਾ ਆਪ ਧਣੀ।
ਧਣੀ ਦਾ ਮਤਲਬ ਹੁੰਦਾ ਖਸਮ, ਇਹ ਸਿੰਧੀ ਬੋਲੀ ਦਾ ਸ਼ਬਦ ਹੈ ਧਣੀ। ਉਹ ਖਸਮ ਮਾਲਕ ਆਪ ਹੀ ਦਾਤਾ ਹੈ, ਜਿਹੜਾ ਹਰ ਇੱਕ ਨੂੰ ਦਿੰਦਾ, ਹਰ ਜਗ੍ਹਾ ਦਿੰਦਾ, ਹਰ ਸਮੇਂ ਦਿੰਦਾ। ਦਾਨੀ ਬਹੁਤ ਨੇ, ਦਾਤਾਰ ਇੱਕੋ ਹੀ ਹੈ, ਜਿਹੜਾ ਹਰ ਇੱਕ ਨੂੰ ਦਿੰਦਾ, ਹਰ ਜਗ੍ਹਾ ਦਿੰਦਾ ਅਤੇ ਹਰ ਸਮੇਂ ਦਿੰਦਾ।
ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ।
ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸਿੱਖਿਆ ਲੈ ਕੇ ਉਹਨੂੰ ਆਪਣੇ ਨਾਲ ਵੇਖਿਆ ਕਰ, ਉਹ ਹਰ ਵੇਲੇ ਤੇਰੇ ਨਾਲ ਰਹਿੰਦਾ ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਅਮਰਦਾਸ ਜੀ ਦੇ ਕਹਿੰਦੇ ਨੇ ਜੇ ਤੁਸੀਂ ਨਹੀਂ ਬਹੁਤਾ ਪਾਠ ਕਰ ਸਕਦੇ, ਨਹੀਂ, ਤਿੰਨ ਗੱਲਾਂ ਤੇ ਚੇਤੇ ਕਰ ਲਓ, ਭੈ ਵਿੱਚ ਬੈਸੈ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ ਦਰਗਾਹ ਮੁਕਤ। ਲਓ ਸਤ ਸੰਗਤ ਸਮਾਂ ਤੇ ਆਗਿਆ ਨਹੀਂ ਦਿੰਦਾ, ਆਨੰਦ ਭਾਵੇਂ ਬੜਾ ਪਰ ਹੁਣ ਮੇਰੀ ਮਜਬੂਰੀ ਹੈ, ਹੁਣ ਮੈਂ ਤੇ ਛੜੱਪਾ ਮਾਰ ਨਹੀਂ ਸਕਦਾ, ਕੁਝ ਨਾ ਕੁਝ ਤੇ ਦੱਸਣਾ ਹੀ ਪੈਣਾ। ਤਾਂ ਗੁਰਦੇਵ ਕਹਿੰਦੇ ਨੇ ਭਾਈ ਗੁਰੂ ਵਾਲੇ ਬਣੋ, ਗੁਰੂ ਦੇ ਰਾਹ ਤੇ ਚੱਲੋ ਤੇ ਫਿਰ ਆਪਣਾ ਜੀਵਨ ਸਫਲ ਕਰ ਲਓ, ਬਸ ਕਰ ਦੋ।
ਆਪੇ ਬਖਸ਼ੇ ਮੇਲ ਲਾਏ ਸੋ ਪ੍ਰਭ ਸਦਾ ਸੰਭਾਲ।
ਬਸ ਤੁਸੀਂ ਉਸ ਮਾਲਕ ਨੂੰ ਚੇਤੇ ਕਰੋ, ਉਹਦੇ ਦਰ ਤੇ ਪੈ ਜਾਓ। ਪਾਤਸ਼ਾਹ ਅਸੀਂ ਚੰਗੇ ਹਾਂ ਮੰਦੇ ਹਾਂ ਤੇਰੇ ਹਾਂ, ਉਹਦੇ ਤਰਸ ਆ ਜਾਏਗਾ, ਉਹ ਤੁਹਾਨੂੰ ਸੰਭਾਲ ਲਏਗਾ, ਮੈਨੂੰ ਵੀ ਸੰਭਾਲ ਲਏਗਾ, ਸਭ ਦਾ ਜੀਵਨ ਸਵਾਰ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ।
ਹਾਂ ਇਹ ਠੀਕ ਹੈ, ਨਿਰਮਲ ਦਾ ਮੇਲ ਨਿਰਮਲ ਨਾਲ ਤੇ ਮੈਲੇ ਦਾ ਮੈਲੇ। ਹੁਣ ਜੇ ਮਨ ਮੈਲਾ ਰੱਖਾਂਗੇ, ਪਰਮਾਤਮਾ ਨਿਰਮਲ ਹੈ, ਉਹਦੇ ਨਾਲ ਮੇਲ ਨਹੀਂ ਹੋ ਸਕੇ। ਇਸੇ ਲਈ ਗੁਰੂ ਅਮਰਦਾਸ ਜੀ ਨੇ ਕਿਹਾ ਮਨ ਮੈਲੇ ਸਭ ਕੁਛ ਮੈਲਾ, ਮਨ ਮੈਲੇ ਸਭ ਕੁਛ ਮੈਲਾ। ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਧੋਤੇ ਮਨ ਅੱਛਾ ਨਾ ਹੋਏ। ਹਾਂ ਉਹਦੇ ਲਈ ਅਰਦਾਸ ਕਰੀਏ। ਹਾਂ
ਪ੍ਰਭ ਮੇਲੇ ਤਾਂ ਮਿਲ ਰਹਾ ਹੋ ਮੈਂ ਸ਼ਬਦ ਜਲਾਏ।
ਬਸ ਪ੍ਰਭੂ ਆਪ ਹੀ ਮਿਹਰਬਾਨ ਹੋ ਜਾਏ, ਸਾਡੀ ਅਰਦਾਸ ਸੁਣ ਲਵੇ, ਮਿਲਾ ਲਵੇ, ਤੇ ਫਿਰ ਇਹ ਜਿਹੜੀ ਹਉਮੈ ਹੈ ਨਾ, ਜਿਹੜੀ ਸਾਨੂੰ ਨਾ ਕਥਾ ਸੁਣਨ ਦੇਵੇ ਨਾ ਕੀਰਤਨ ਸੁਣਨ ਦੇਵੇ, ਇਹ ਸ਼ਬਦ ਦੁਆਰਾ ਸੜ ਜਾਂਦੀ ਹੈ।
ਸੋ ਸਾਹੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ।
ਆਖਿਆ ਉਹ ਸੱਚਾ ਮਾਲਕ ਜਿਹਨਾਂ ਨੂੰ ਭੁੱਲ ਗਿਆ, ਚਾਹੇ ਮੈਨੂੰ ਭੁੱਲ ਗਿਆ ਚਾਹੇ ਤੁਹਾਨੂੰ ਭੁੱਲ ਗਿਆ, ਉਹਨਾਂ ਦਾ ਜੀਵਨ ਤ੍ਰਿਗ ਹੈ, ਲਖ ਲਨਤ ਇਹੋ ਜਿਹੇ ਜੀਵਨ ਨੂੰ।
ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ।
ਬਈ ਜਿਹੜੇ ਗੁਰੂ ਦੀ ਮਾਦੀ ਵਿਚਾਰ ਕਰਨਗੇ ਉਹਨਾਂ 'ਤੇ ਉਹਦੀ ਕਿਰਪਾ ਹੋਵੇਗੀ, ਉਹਨਾਂ ਨੂੰ ਫਿਰ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਵਾਹ ਵਾਹ ਕਰਦੇ ਰਹਿਣਗੇ, ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇ, ਨਾਨਕ ਤੇ ਮੁਖੁਜਲੇ ਜੇ ਨਿੱਤ ਉੱਠ ਸਮਾਲੇ।
ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰ ਧਾਰ।
ਬਈ ਜੇ ਸਤਿਗੁਰੂ ਕਿਰਪਾ ਕਰੇ ਉਹਦੀ ਗੱਲ ਮੰਨ ਲਈਏ ਤੇ ਫਿਰ ਮਿਲੇ ਰਹਾਂਗੇ, ਔਰ ਸੱਚੇ ਨੂੰ ਸਦਾ ਹਿਰਦੇ ਵਿੱਚ ਧਾਰਨ ਕਰ ਲਵਾਂਗੇ।
ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ।
ਇਹ ਗੁਰੂ ਦਾ ਜਿਹੜਾ ਰਿਸ਼ਤਾ ਜੇ ਇਹੋ ਜਿਹਾ ਜੇ, ਇਹ ਤਾਂ ਇੱਕ ਵਾਰੀ ਜੇ ਗੁਰੂ ਦੀ ਸਿੱਖਿਆ ਮੰਨ ਲਵਾਂਗੇ ਫਿਰ ਉਹਦੇ ਨਾਲ ਮਿਲ ਜਾਵਾਂਗੇ ਫਿਰ ਕਦੇ ਵਿਛੁੜਾਂਗੇ ਹੀ ਨਹੀਂ।
ਬਿਰਸਾਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ।
ਬਸ ਇਹਦਾ ਤਰੀਕਾ ਇੱਕੋ ਹੀ ਹੈ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹ ਸੱਚੇ ਪਰਮਾਤਮਾ ਨੂੰ ਸਲਾਹਿਆ ਕਰੋ, ਵਾਹ ਵਾਹ ਕਰਿਆ ਕਰੋ। ਜੇ ਕੋਈ ਆਦਰ ਮਿਲੇ ਇਹ ਤੇਰੀ ਕਿਰਪਾ ਹੈ, ਜੇ ਕੋਈ ਸੋਭਾ ਹੋਵੇ ਤੇਰੀ ਕਿਰਪਾ ਹੈ। ਬਸ ਆਪ ਕ੍ਰੈਡਿਟ ਨਾ ਲਵੋ, ਉਹਨੂੰ ਕ੍ਰੈਡਿਟ ਦਿਓ, ਬਸ ਫਿਰ ਹਉਮੈ ਤੋਂ ਬਚੇ ਰਹੋ।
ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ।
ਆਖਿਆ ਜਿਸ ਤਰ੍ਹਾਂ ਸੁਹਾਗਣ ਆਪਣੇ ਪਤੀ ਦੀ ਖੁਸ਼ੀ ਲੈ ਕੇ ਸੋਭਾ ਖੜਦੀ ਹੈ ਉਹ ਫਿਰ ਸੱਚਾ ਸੁੱਖ ਪ੍ਰਾਪਤ ਕਰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਨਾਲ ਜੁੜੇ ਰਹਿਣ ਵਾਲੇ ਜੀਵ ਇਸਤਰੀਆਂ ਸੁਖੀ ਰਹਿੰਦੀਆਂ ਨੇ।
ਮਨਮੁਖ ਮਨ ਨਾ ਭਿੱਜਾਈ ਆਤਮੈਲੇ ਚਿੱਤ ਕਠੋਰ।
ਪਰ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਨੇ ਉਹ ਬੈੜੇ ਹਨ, ਉਹ ਬੜੇ ਕਠੋਰ ਨੇ, ਪੱਥਰ ਵਰਗੇ ਨੇ। ਪੱਥਰ ਮੂਲ ਨਾ ਭਿੱਜਈ, ਸਹਿ ਵਰਿਆਂ ਵਿੱਚ ਪਾਣੀ ਵਸੇ। ਉਹ ਸੰਗਤ ਵਿੱਚ ਆਉਂਦੇ ਵੀ ਰਹਿੰਦੇ ਨੇ, ਬਾਹਰ ਜਾ ਕੇ ਫਿਰ ਉਹੋ ਜਿਹੀ ਚੱਖੜ ਮਾਰਦੇ ਹਨ।
ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ।
ਉਹਨਾਂ ਦੀ ਹਾਲਤ ਉਹ ਸੱਪ ਵਰਗੀ ਹੈ ਜਿਹਨੂੰ ਭਾਵੇਂ ਦੁੱਧ ਕਿੰਨਾ ਹੀ ਪਿਲਾ ਲਓ ਅੰਦਰੋਂ ਜ਼ਹਿਰ ਹੀ ਨਿਕਲਦਾ ਹੈ।
ਆਪ ਕਰੇ ਕਿਸੇ ਆਖੀਐ ਆਪੇ ਬਖਸ਼ਨਹਾਰ।
ਪਾਤਸ਼ਾਹ ਕਹਿੰਦੇ ਨੇ ਸਾਰੀ ਖੇਡ ਤੇ ਉਹਨੇ ਆਪ ਹੀ ਬਣਾਈ ਹੈ, ਕਿਉਂਕਿ ਜੇ ਇੱਕੋ ਤਰ੍ਹਾਂ ਦੇ ਫੁੱਲ ਹੋਣ ਤੇ ਗੁਲਦਸਤਾ ਚੰਗਾ ਨਹੀਂ ਲੱਗਦਾ, ਮੰਦੇ ਵੀ ਨੇ ਚੰਗੇ ਵੀ ਨੇ, ਇਹ ਆਪ ਹੀ ਉਸਨੇ ਖੇਡ ਬਣਾਈ ਹੋਈ ਹੈ।
ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ।
ਅੱਖਾਂ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਨਗੇ, ਵਿਚਾਰ ਤੋਂ ਪ੍ਰੇਰਨਾ ਲੈਣਗੇ, ਉਹਨਾਂ ਦੀ ਮੈਲ ਜਾਏਗੀ ਉਤਰ, ਤੇ ਉਹਨਾਂ ਦਾ ਸ਼ਿੰਗਾਰ ਸੱਚ ਦਾ ਬਣ ਜਾਏਗਾ, ਉਹਨਾਂ ਦੀ ਕਰਨੀ ਸੱਚ ਵਾਲੀ ਹੋਵੇਗੀ।
ਸੱਚਾ ਸਾਹੂ ਸੱਚੇ ਬਣ ਜਾ ਰੇ ਉੱਥੇ ਕੂੜੇ ਨਾ ਟਿਕਾਨ।
ਵਾਹਿਗੁਰੂ ਆਪ ਵੀ ਸੱਚਾ ਹੈ ਤੇ ਉਹਦਾ ਨਾਮ ਵਪਾਰਨ ਵਾਲੇ ਵਣਜਣ ਵਾਲੇ ਵੀ ਸੱਚੇ ਵਪਾਰੀ ਨੇ, ਉੱਥੇ ਕੂੜ ਦੀ ਗੱਲ ਨਹੀਂ ਚੱਲ ਸਕਦੀ ਜੀ।
ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਛਾਨ।
ਤੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉੱਥੇ ਉਹਨਾਂ ਦੇ ਅੰਦਰ ਸੱਚ ਦਾ ਅਸਰ ਨਹੀਂ ਹੁੰਦਾ, ਔਰ ਉਹ ਵਿਛੜੇ ਰਹਿੰਦੇ ਤੇ ਸੜਦੇ ਰਹਿੰਦੇ ਹਨ।
ਹੋ ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ।
ਬਈ ਇਸ ਹੋਮੇ ਕਰਕੇ ਜਗਤ ਮੈਲਾ ਹੈ, ਔਰ ਮੈਲ ਕਰਕੇ ਹੀ ਇਹ ਮਰਦਾ ਜੰਮਦਾ ਵਾਰੋ ਵਾਰ ਆਉਂਦਾ ਹੈ।
ਭਈ ਐ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ।
ਬਈ ਪਏ ਐ ਪੁਰਬਲੇ ਜਨਮ ਦੇ ਕੀਤੇ ਹੋਏ ਕੰਮਾਂ ਦੀ ਜਿਹੜੀ ਪਈ ਹੋਈ ਕਿਰਤ ਹੈ ਉਹਦੇ ਅਨੁਸਾਰ ਮਨੁੱਖ ਕਰ ਰਹੇ ਨੇ, ਉਹਨੂੰ ਕੋਈ ਮੇਟਣ ਦੀ ਸਮਰੱਥਾ ਨਹੀਂ। ਪਰ ਜੇ ਗੁਰੂ ਦੀ ਸੰਗਤ ਵਿੱਚ ਆ ਜਾਣ ਤੇ ਉਹਨਾਂ ਦੀਆਂ ਉਲਟੀਆਂ ਲਕੀਰਾਂ ਵੀ ਸਿੱਧੀਆਂ ਹੋ ਜਾਂਦੀਆਂ ਹਨ।
ਸੰਤਾਂ ਸੰਗਤ ਮਿਲ ਰਿਹਾ ਤਾਂ ਸੱਚ ਲੱਗਾ ਪਿਆਰ।
ਕਿੰਨੇ ਅੰਕ ਦੀ ਮਿਸਾਲ ਦਿੱਤੀ ਜਾਏ, ਭਾਈ ਬਿਧੀ ਚੰਦ ਵਰਗੇ, ਭਾਈ ਭੂਮੀਏ ਵਰਗੇ, ਕਿਹੜੇ ਕਿਹੜੇ ਕਿੰਨੇ ਗਲਤ ਸੀਗੇ, ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆ ਗਏ ਫਿਰ ਜੀਵਨ ਬਦਲ ਗਿਆ। ਹਾਂਜੀ,
ਸੱਚ ਸਲਾਹੀ ਸੱਚ ਮਨ ਦਰ ਸੱਚਾ ਸੱਚਿਆਰ।
ਉਹ ਫਿਰ ਸਦਾ ਸੱਚ ਨੂੰ ਸਲਾਉਂਦੇ ਨੇ, ਮਨ ਵਿੱਚ ਸੱਚੇ ਨੂੰ ਵਸਾਉਂਦੇ ਨੇ ਤੇ ਸੱਚੇ ਨਾਲ ਜੁੜ ਕੇ ਸੱਚਿਆਰ ਬਣ ਜਾਂਦੇ ਹਨ।
ਗੁਰਪੂਰੇ ਪੂਰੀ ਮਤ ਹੈ ਅਹਿਨਸ ਨਾਮ ਧਿਆਏ।
ਆਖਿਆ ਬਈ ਪੂਰੇ ਗੁਰੂ ਦੀ ਮਤ ਪੂਰੀ ਮੁਕੰਮਲ ਹੈ, ਜਿਹੜੇ ਨੂੰ ਮੰਨ ਕੇ ਅਹਿਨਿਸ ਦਿਨ ਰਾਤ ਉਸਦਾ ਨਾਮ ਧਿਆਉਣਗੇ।
ਹੋ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ।
ਉਹ ਨਾਮ ਜਪਣ ਵਾਲੇ ਇਸ ਹੋਮੇ ਵੱਡੇ ਰੋਗ ਨੂੰ ਰੋਕ ਲੈਂਦੇ ਨੇ। ਜੇ ਕੋਈ ਵਡਿਆਈ ਕਰੇ ਨਾ ਉਹ ਆਂਦੇ ਨੇ ਉਹਦੀ ਵਡਿਆਈ ਹੈ, ਜਿਵੇਂ ਗੁਰੂ ਰਾਮਦਾਸ ਜੀ ਕਹਿੰਦੇ ਨਾ ਹਮ ਰੁਟੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀ ਰੇ ਅਮਤਾਪੇ। ਉਹਨਾਂ ਦੇ ਅੰਦਰ ਇਹ ਧਾਰਨਾ ਪੱਕ ਜਾਂਦੀ ਹੈ।
ਗੁਰਸਾਲਾ ਹੀ ਆਪਣਾ ਨਿਵ ਨਿਵ ਲਾਗਾਂ ਪਾਏ।
ਉਹ ਸਦਾ ਸਾਰਾ ਕ੍ਰੈਡਿਟ ਵਡਿਆਈ ਆਪਣੇ ਗੁਰੂ ਨੂੰ ਦਿੰਦੇ ਨੇ ਤੇ ਨਿਮ ਨਿਮ ਕੇ ਚਰਨੀ ਲੱਗਦੇ ਨੇ, ਕਦੇ ਅਹੰਕਾਰ ਵਿੱਚ ਆਕੜਦੇ ਨਹੀਂ।
ਤਨ ਮਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਏ।
ਉਹ ਆਪਣਾ ਤਨ ਮਨ ਧਨ ਸਭ ਕੁਝ ਸੌਂਪ ਦਿੰਦੇ ਨੇ, ਭਾਵੇਂ ਦੀ ਪਕੜ ਨਹੀਂ ਕਰਦੇ, ਹੋਮੇ ਨਹੀਂ ਕਰਦੇ ਤੇ ਵਿੱਚੋਂ ਆਪਣਾ ਆਪ ਗਵਾ ਦਿੰਦੇ ਹਨ।
ਖਿੰਚੋ ਤਾਨ ਵੀ ਗੁੱਚੀ ਹੈ ਇੱਕ ਸਿਉਂ ਲਿਵਲਾਏ।
ਆਖਿਆ ਜਿਹੜੇ ਇੱਕ ਨਾਲ ਲਿਵ ਲਾਂਦੇ ਉਹਨਾਂ ਨੂੰ ਤੇ ਫਿਰ ਖਿੱਚੋ ਤਾਣ ਮੁੱਕ ਜਾਂਦੀ ਤੇ ਜਿਹੜੇ ਇੱਕ ਤੋਂ ਟੁੱਟੇ ਰਹਿੰਦੇ ਨੇ ਉਹ ਸਦਾ ਹੀ ਦੁਖੀ ਰਹਿੰਦੇ।
ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ।
ਕਿਤਨਾ ਸੌਖਾ ਤਰੀਕਾ ਹੈ ਗੁਰਬਾਣੀ ਵਿੱਚ ਆਉਂਦੇ, ਤੁਸੀਂ ਹਉਮਾ ਛੱਡੋ, ਮੇਰਾ ਛੱਡੋ, ਬਸ ਸੱਚ ਵਿੱਚ ਜੁੜੇ ਰਹੋਗੇ, ਤੁਹਾਨੂੰ ਫਿਰ ਕੋਈ ਤਕਲੀਫ਼ ਨਹੀਂ ਹੋਵੇ।
ਸਤਿਗੁਰੂ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ।
ਉਹ ਹਨ ਭਲੇ ਪੁਰਸ਼ ਜਿਹੜੇ ਸਤਿਗੁਰੂ ਦੀ ਸੰਗਤ ਨਾਲ ਮਿਲੇ ਰਹਿੰਦੇ ਨੇ ਔਰ ਸੱਚੇ ਸ਼ਬਦ ਵਿੱਚ ਲੱਗੇ ਰਹਿੰਦੇ।
ਸੱਚ ਮਿਲੇ ਸੇ ਨਾ ਵਿਛੋੜੇ ਦਰ ਸੱਚਾ ਦੇ ਸਨ।
ਆਖਿਆ ਸੱਚ ਵਿੱਚ ਮਿਲੇ ਰਹਿਣ ਵਾਲੇ ਫਿਰ ਕਦੇ ਵਿਛੁੜਦੇ ਨਹੀਂ ਤੇ ਸੱਚੀ ਦਰਗਾਹ ਵਿੱਚ ਵੀ ਉਹਨਾਂ ਦੀ ਸੋਭਾ। ਉਹੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹਵਾਨ ਪੰਚੇ ਸੋਹੈ ਦਰਰਾ ਜਾਨ। ਉਹਨਾਂ ਦੀ ਵਡਿਆਈ
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ।
ਲਓ ਸਤਿਗੁਰੂ ਕਹਿੰਦੇ ਨੇ ਉਹ ਹਨ ਅਸਲ ਮੇਰੇ ਭਰਾ ਤਥਾ ਉਹਨਾਂ ਗੁਰਮੁਖਾਂ ਨੇ ਉਹਨਾਂ ਨਾਲ ਸੰਗਤ ਕਰਨੀ। ਉਹ ਹਨ ਮੇਰੇ ਸੱਜਣ ਜਿਹੜੇ ਸੱਚੇ ਸ਼ਬਦ ਨਾਲ ਲੱਗੇ ਹੋਏ ਗੁਰੂ ਦੇ ਬਚਨਾਂ ਦੀ ਕਮਾਈ ਕਰ।
ਅਵਗਣ ਵਿਕਣ ਪਲ ਰਨ ਗੁਣ ਕੀ ਸਾਂਝ ਕਰਨ।
ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਜਿਹੜੇ ਔਗੁਣ ਨੇ ਇਹ ਤੇ ਪਰਾਲੀ ਦੇ ਭਾਅ ਵਿਕਦੇ ਨੇ, ਇਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ ਔਰ ਉਹ ਗੁਣਾਂ ਦੀ ਸਾਂਝ ਕਰਦੇ ਨੇ। ਸਾਡੇ ਗੁਰੂ ਨੇ ਤੇ ਕਿਹਾ ਸਾਂਝ ਕਰੀ ਜੈ ਗੁਣਾ ਕੈਰੀ ਛੋੜ ਅਵਗਣ ਚੱਲੀ ਹੈ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ ਜਿੱਥੇ ਜਾਏ ਬਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੈ।
ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇ ਨਾ।
ਭਾਈ ਗੁਣਾਂ ਦੀ ਸਾਂਝ ਵਿੱਚੋਂ ਤੇ ਪੈਦਾ ਹੁੰਦਾ ਜੇ ਸੁੱਖ ਤੇ ਜਿਹੜੇ ਸੱਚੇ ਮਨੋਂ ਭਗਤੀ ਕਰਦੇ ਨੇ ਉਹਨਾਂ ਨੂੰ ਤੇ ਸਦਾ ਸੁੱਖ ਹੀ ਰਹਿੰਦਾ ਹੈ।
ਸੱਚ ਵਣਨ ਜੇ ਗੁਰ ਸ਼ਬਦ ਸਿਓ ਲਾਹਾ ਨਾਮ ਲਾਏ ਨਾ।
ਉਹ ਸੱਚ ਦਾ ਹੀ ਵਪਾਰ ਕਰਦੇ ਨੇ ਤੇ ਸੱਚ ਦਾ ਹੀ ਮੁਨਾਫਾ ਲਾਹਾ ਖੱਟਦੇ ਹਨ।
ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚੱਲਦਿਆਂ ਨਾਲ।
ਦੇਖੋ ਕੈਸੇ ਨਿਬੇੜੇ ਕਰਦੇ ਨੇ ਗੁਰੂ ਜੀ, ਕਹਿੰਦੇ ਜਿਹੜੇ ਸੋਨੇ ਨੂੰ ਚਾਂਦੀ ਨੂੰ ਰੁਪਈਆਂ ਨੂੰ ਤੁਸੀਂ ਭੈੜੇ ਕੰਮ ਕਰ ਕਰਕੇ ਠੱਗੀਆਂ ਮਾਰ ਮਾਰ ਜਮ੍ਹਾਂ ਕਰ ਲੈਂਦੇ ਹੋ, ਇਹ ਨਾਲ ਨਹੀਂ ਤੁਰਦੇ। ਜਦੋਂ ਕੋਈ ਫਸ ਜਾਂਦਾ ਨਾ ਘਪਲਾ ਕਰਨ ਵਾਲਾ, ਫਿਰ ਸਿੱਖਾਂ ਦੇ ਓਹਲੇ ਬੈਠਾ ਆਉਂਦਾ ਮੇਰੇ ਕੋਲ ਸਾਰੀ ਲੈ ਲਓ ਮੇਰੀ ਜਾਨ ਜਲ ਦਿਓ, ਫਿਰ ਨਹੀਂ ਛੁੱਟਦੀ ਜਾਨ। ਇਹ ਨਹੀਂ ਨਾਲ ਕਿਸੇ ਦਾ ਸਾਥ ਦਿੰਦੇ।
ਬਿਨਣਾ ਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ।
ਭਾਈ ਬਿਨਾਂ ਪਰਮੇਸ਼ੁਰ ਦੇ ਨਾਮ ਤੋਂ ਕੋਈ ਵਸਤੂ ਨਾਲ ਨਹੀਂ ਚੱਲਦੀ। ਸਭ ਮੁੱਠੀ ਦਾ ਮਤਲਬ ਹੈ ਸਾਰੀ ਲੁਕਾਈ, ਗੁਰੂ ਦੀ ਗੱਲ ਨਾ ਮੰਨ ਕੇ ਜਮਾਂ ਦੀ ਫਾਈ ਵਿੱਚ ਫਸੀ।
ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ।
ਤੋਸ਼ਾ ਕਹਿੰਦੇ ਨੇ ਜਦੋਂ ਆਪਾਂ ਸਫ਼ਰ ਵਿੱਚ ਜਾਂਦੇ ਹਾਂ ਨਾ ਕੋਈ ਨਾਲ ਚੀਜ਼ ਕੋਈ ਪਿੰਨੀਆਂ ਪੁੰਨੀਆਂ ਕੋਈ ਮੱਠੀਆਂ ਬਣਾ ਕੇ ਲੈ ਲੈਂਦੇ ਹਾਂ ਬੈਠੇ ਬੈਠੇ ਖਾਈ। ਇਹ ਮਨ ਕਾ ਤੋਸਾ ਹਰ ਨਾਮ ਹੈ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਹੁਆ ਸੰਗ ਤੋਸਾ। ਇਹ ਪਰਮੇਸ਼ੁਰ ਦਾ ਨਾਮ ਹੀ ਤੋਸਾ ਹੈ ਭਾਈ ਜਿਹੜਾ ਨਾਲ ਚੱਲੇ।
ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ।
ਆਖਿਆ ਇਹ ਅਖੁੱਟ ਨਾ ਮੁੱਕਣ ਵਾਲਾ ਖਜ਼ਾਨਾ ਹੈ ਖਰਚ ਹੈ ਔਰ ਗੁਰਮੁਖਾਂ ਦੇ ਨਾਲ ਨਿਭਦਾ ਹੈ।
ਇਹ ਮਨ ਮੂਲੋਂ ਭੁੱਲਿਆ ਜਸ ਪਤ ਗਵਾਏ।
ਸਮਝਾਉਣਾ ਮਨ ਨੂੰ ਹੀ ਹੈ, ਇਹ ਮਨ ਮੂਲੋਂ ਭੁੱਲਿਆ, ਇਹ ਮੇਰੇ ਮਨਾ ਤੂੰ ਮੁੱਢੋਂ ਹੀ ਗਲਤ ਹੋ ਗਿਆ ਤੇ ਯਾਦ ਰੱਖ ਜਾਵੇਂਗਾ ਪਤ ਗਵਾ ਕੇ। ਨਾ ਤੇਰੀ ਧੀਆਂ ਪੁੱਤਰਾਂ ਨੇ ਸੋਭਾ ਕਰਨੀ ਤੇ ਨਾ ਲੋਕਾਂ ਨੇ। ਆਖਣਾ ਚੰਗਾ ਮਗਰੋਂ ਲੈ ਗਿਆ ਸਭ ਨੂੰ ਤੂੰ ਕੀ ਕਰਦਾ।
ਇਹੋ ਜਗਤ ਮੋਹੇ ਦੂਜਾ ਵਿਆ ਪਿਆ ਗੁਰਮਤੀ ਸੱਚ ਤੇ ਆਏ।
ਆਖਿਆ ਇਹ ਜਗਤ ਮੋਹ ਵਿੱਚ ਫਸਿਆ ਹੋਇਆ ਦੂਜੇ ਪਦਾਰਥਾਂ ਵਿੱਚ ਲੱਗਾ ਹੋਇਆ ਤੇ ਜਿਹੜੇ ਗੁਰੂ ਦੀ ਮੱਤ ਨੂੰ ਲੈਣਗੇ ਉਹ ਸੱਚ ਨੂੰ ਧਿਆਨ ਕਰਨਗੇ ਤੇ ਮਨ ਨੂੰ ਸਮਝਾਉਣਗੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ।
ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ।
ਪਾਤਸ਼ਾਹ ਕਹਿੰਦੇ ਬਈ ਹਰੀ ਦੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ ਨਾ ਹਰੀ ਦਾ ਜਸ ਲਿਖਿਆ ਜਾ ਸਕਦਾ।
ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹੈ ਸਮਾਏ।
ਜਿਨ੍ਹਾਂ ਦਾ ਮਨ ਤੇ ਤਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਏਗਾ ਉਹ ਫਿਰ ਉਹਦਾ ਰੂਪ ਹੀ ਬਣ ਜਾਣਗੇ ਸਮਾ ਜਾਣਗੇ।
ਸੋ ਸਹ ਮੇਰਾ ਰੰਗੂਲਾ ਰੰਗੇ ਸਹਿਜ ਸੁਭਾਏ।
ਤੁਹਾਨੂੰ ਕੋਈ ਯਤਨ ਕਰਨ ਦੀ ਬਹੁਤੀ ਲੋੜ ਨਹੀਂ, ਗੁਰੂ ਦੇ ਦੱਸੇ ਅਨੁਸਾਰ ਚੱਲੋ ਆਪੇ ਹੀ ਸਹਿਜ ਸੁਭਾਏ ਰੰਗ ਚੜ ਜਾਏਗਾ, ਪਤਾ ਵੀ ਨਹੀਂ ਲੱਗਣਾ ਕਦੋਂ ਰੰਗ ਚੜ ਗਿਆ।
ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ।
ਆਖਿਆ ਉਹੀ ਇਸਤਰੀ ਆਪਣੇ ਪਤੀ ਦੀ ਪ੍ਰਸੰਨਤਾ ਦੀ ਪਾਤਰ ਬਣਦੀ ਹੈ ਜੋ ਪਤੀ ਦੇ ਹੁਕਮ ਅਨੁਸਾਰ ਚਲਦੀ ਹੈ
ਚਿਰੀ ਵਿਛੁਨੈ ਪੀ ਮਿਲਨ ਜੋ ਸਤਿਗੁਰ ਸੇਵਨ
ਜਿਹੜੇ ਕਈ ਜਨਮਾਂ ਦੇ ਵਿਛੜੇ ਹੋਏ ਨੇ ਉਹ ਵੀ ਮਿਲ ਜਾਣਗੇ ਜੇ ਸਤਿਗੁਰ ਸੇਵਨ ਜੇ ਸਤਿਗੁਰੂ ਦੀ ਆਗਿਆ ਵਿੱਚ ਚੱਲਣਗੇ
ਅੰਤਰ ਨਵਨਿਧ ਨਾਮ ਹੈ ਖਾਣ ਖਰਚਣ ਨਾ ਨਿਖੋਟਾਈ ਹਰ ਗੁਣ ਸਹਿਜ ਰਵਾਨਾ
ਆਖਿਆ ਉਹਨਾਂ ਦੇ ਅੰਦਰ ਪਰਮੇਸ਼ੁਰ ਦਾ ਨਾਮ ਵਸਦਾ ਉਹ ਖਾਂਦੇ ਹਨ ਖਰਚਦੇ ਹਨ ਵੰਡਦੇ ਹਨ ਪਰ ਉਹ ਮੁੱਕਦਾ ਹੀ ਨਹੀਂ ਤੇ ਸਦਾ ਆਨੰਦ ਵਿੱਚ ਰਹਿੰਦੇ ਹਨ
ਨਾ ਉਹ ਜਨਮੇ ਨਾ ਮਰਹੇ ਨਾ ਉਹ ਦੁੱਖ ਸਹਨ
ਨਾ ਉਹਨਾਂ ਨੂੰ ਜੰਮਣ ਦਾ ਦੁੱਖ ਨਾ ਮਰਨ ਦਾ ਦੁੱਖ ਨਾ ਜਮਾਂ ਦਾ ਦੁੱਖ ਉਹ ਤੇ ਸਦਾ ਹੀ ਨਾਨਕ ਭਗਤਾਂ ਸਦਾ ਵਿਕਾਸ ਸਦਾ ਖੇੜੇ ਵਿੱਚ ਰਹਿੰਦੇ
ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ
ਭਾਈ ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ ਭਾਵ ਚੰਗੇ ਪਾਸੇ ਲਾ ਲਿਆ ਉਹ ਸਦਾ ਹੀ ਕੇਲ ਕਰੇ ਆਨੰਦ ਮਾਣਦੇ ਨੇ ਉਹ ਰੰਗ ਰਲੀਆਂ ਮਾਣਦੇ ਨੇ ਆਪਣੇ ਪਿਆਰੇ ਵਾਹਿਗੁਰੂ ਨਾਲ ਜੁੜ ਕੇ
ਸੱਜਣ ਮਿਲੇ ਨਾ ਵਿਛੜੇ ਜੇ ਅਣਦਿਨ ਮਿਲੇ ਰਹਿਣ
ਪਾਤਸ਼ਾਹ ਕਹਿੰਦੇ ਨੇ ਉਹ ਸੱਜਣ ਹਨ ਸ੍ਰੇਸ਼ਟ ਜਨ ਔਰ ਉਹ ਪਰਮਾਤਮਾ ਨਾਲ ਮਿਲੇ ਰਹਿੰਦੇ ਨੇ ਉਹ ਕਦੇ ਵਿਛੜਦੇ ਨਹੀਂ ਅਨ ਦਿਨ ਆਨੰਦ ਰਹਿਣ ਉਹਨਾਂ ਨੂੰ ਜਦੋਂ ਪੁੱਛੋ ਆਨੰਦ ਚੜ੍ਹਦੀ ਕਲਾ ਹੈ ਜਿਵੇਂ ਵਾਹਿਗੁਰੂ ਰੱਖਿਆ ਸੀ ਰਾਜੀ ਹਾਂ
ਇਸ ਜਗ ਮੈਂ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ
ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਬਹੁਤ ਵਿਰਲੇ ਹਨ ਜਿਹੜੇ ਇਸ ਤਰ੍ਹਾਂ ਜੁੜੇ ਰਹਿੰਦੇ ਨੇ ਔਰ ਗੁਰੂ ਦੀ ਸਿੱਖਿਆ ਲੈ ਕੇ ਸੱਚ ਨੂੰ ਲਹਨ ਪ੍ਰਾਪਤ ਕਰਦੇ ਨੇ
ਸੱਜਣ ਮਿਲੇ ਨਾ ਵਿਛੜੇ ਜੇ ਅਨ ਦਿਨ ਮਿਲੇ ਰਹਿਣ ਇਸ ਜਗ ਮੈਂ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।